905-965-3633 905-965-3633
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिसने तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
S&S Lawyers को इन्हां सारे सवालां दे जवाब ते तुहाडे हक ले लड़न वास्ते लियाकत है अपने हक जानन ले या सलाह लैण ले आज ही S&S Lawyers नु कॉल करो 416-655-2000
The biggest South Asian media group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, SouthAsianDaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit SouthAsianDaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Namaskar, Adab. Y Media Group welcomes you to Radio Y. Aaj te safar ta aagaz dosto aav karte hain svichar de naal ki money is of paramount importance but there is a lot more to life than money. Daulat bohat hi mahatvapurn hai dosto par zindagi vich daulat naalo vi bahumulla bohat kuch hunda hai. Dosto ki tusi kade socha ki je tusi apna sara paisa gwa liya ta tuhada mull ki pavega ajehi sthiti vich je kuch kam aayega ta oh tuhadi kamai izzat hovegi tuhade kam aunge tuhade yaar mitr tuhade rishtiyan di jama punji sathiyo je tusi sehatmand ho ta tusi ajhe gareeb nahi jaan hai ta jahan hai tusi mehnat mushakkat kar tan daulat dobara kama sakoge ਸਾਰੇ ਜੀ ਸਰੋਤਿਓ ਰੱਬ ਦਾ ਸ਼ੁਕਰ ਕਰੋ ਜੇ ਤੁਹਾਡੇ ਮਾਤਾ ਪਿਤਾ ਭਰਾ ਭੈਣ ਹਮਸਫ਼ਰ ਪਤੀ ਪੁੱਤ ਧੀ ਤੁਹਾਡੇ ਨਾਲ ਹਨ ਇਹ ਜ਼ਿੰਦਗੀ ਦਾ ਸਭ ਤੋਂ ਵਡਮੁੱਲਾ ਸਰਮਾਇਆ ਹਨ ਜ਼ਰਾ ਸੋਚੋ ਭਲਾ ਕਿੰਨੇ ਗਰੀਬ ਨੇ ਉਹ ਲੋਕ ਜਿਨ੍ਹਾਂ ਕੋਲ ਸਿਰਫ ਪੈਸਾ ਹੈ ਦੋਸਤੋ ਯੈਸ ਵੀ ਸਪੋਰਟ ਨਾਰੇ ਦੇ ਨਾਲ ਮੈਂ ਸੁਵਿਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ Why Media Group ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ Why Media ਨਿਭਾਉਂਦਾ ਤੁਹਾਡਾ ਸਾਥ 7 ਟੀਵੀ ਚੈਨਲ ਚੈਨਲ Why ਤੁਸੀਂ ਦੇਖ ਸਕਦੇ ਹੋ ਰੋਜਰਸ 867 ਬੈਲ 5828 ਟੈਲਸ 241 ਤੇ ਹੁਣ ਰੋਜਰਸ ਇਗਨਾਈਟ 707 ਤੇ ਵੀ ਦੇਸ਼ ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਦੇ ਨਾਲ ਅਸੀਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਹਾਂ ਸਾਡਾ ਹਫ਼ਤਾਵਾਰੀ ਅਖ਼ਬਾਰ ਮਿਡਵੀਕ ਆਨਲਾਈਨ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ southasiandaily.com ਤੇ Why Media Group ਦਾ ਫੇਸਬੁੱਕ ਪੇਜ ਟਵਿੱਟਰ ਅਕਾਊਂਟ ਯੂਟਿਊਬ ਚੈਨਲ ਜ਼ਰੂਰ ਤੁਸੀਂ ਕਰੋ ਵਿਜ਼ਿਟ ਰੇਡੀਓ ਵਾਈ ਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਐਕਸੈਸ ਕਰਨ ਲਈ ਅੱਜ ਹੀ ਤੁਸੀਂ ਡਾਊਨਲੋਡ ਕਰੋ Why Media TV ਐਪ ਆਪਣੇ ਬਿਜ਼ਨਸ ਨੂੰ ਬੂਸਟ ਦੇਣ ਲਈ ਇਸ ਦਾ ਘੇਰਾ ਵਧਾਉਣ ਦੇ ਲਈ ਰੀਚ ਵਧਾਉਣ ਦੇ ਲਈ ਬੈਟਰ ਰਿਸਪੋਂਸ ਦੇ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ Why Media Group ਦੇ ਪਲੇਟਫਾਰਮ ਤੇ ਜ਼ਰੂਰ ਕਰੋ ਐਡਵਰਟਾਈਜ਼ ਐਡਵਰਟਾਈਜ਼ਿੰਗ ਸੰਬੰਧੀ ਵਧੇਰੀ ਜਾਣਕਾਰੀ ਲਈ ਕਾਲ ਕਰੋ 416-475-5000 Why Media Group ਦਾ ਨੰਬਰ 416-475-5000 Why Media Group ਦੋਸਤੋ ਤੁਹਾਡੇ ਲਈ ਲੈ ਕੇ ਆਉਂਦਾ ਲੇਟੈਸਟ ਅਥੈਂਟਿਕ ਨਿਊਜ਼ ਅਪਡੇਟਸ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਦੇ ਵਿੱਚ GTA ਕੈਨੇਡਾ ਇੰਡੀਆ ਪਾਕਿਸਤਾਨ ਐਂਡ ਫਰੋਮ ਅਰਾਊਂਡ ਦ ਵਰਲਡ ਇਸ ਲਈ ਜੁੜੇ ਰਹੋ ਤੁਸੀਂ Why Media Group ਦੇ ਤਮਾਮ ਪਲੇਟਫਾਰਮਸ ਦੇ ਨਾਲ ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜਿਸ ਤਹਿਤ Why Media Group ਦੇ ਗਰੁੱਪ ਐਡੀਟਰ ਯੁਧਵੀ ਜਸਵਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਈਂਡ ਹੈਡਲਾਈਨਸ ਪਰ ਸਭ ਤੋਂ ਪਹਿਲਾਂ ਆਓ ਜਾਣਦੇ ਹਾਂ ਮੌਸਮ ਦਾ ਹਾਲ ਟੋਰਾਂਟੋ ਦਾ ਹਾਲ ਦੀ ਘੜੀ ਦਾ ਤਾਪਮਾਨ 6 ਡਿਗਰੀ ਸੈਲਸੀਅਸ 200 ਮੈਕਸੀਮਮ ਰਹੇਗਾ ਅੱਜ 7 ਡਿਗਰੀ ਸੈਲਸੀਅਸ ਜਦਕਿ ਮਿਨੀਮਮ ਟੈਂਪਰੇਚਰ ਤੇ 2 ਡਿਗਰੀ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ ਹਾਲ ਦੀ ਘੜੀ ਦੀ ਗੱਲ ਕਰੀਏ ਇਨ ਮੋਸਟ ਪਾਰਟਸ ਆਫ ਟੋਰਾਂਟੋ ਇਟਸ ਮੋਸਟਲੀ ਕਲਾਉਡੀ ਐਂਡ ਦਿਨ ਪਰ ਇਹੀ ਆਲਮ ਰਹੇਗਾ ਹੋ ਸਕਦਾ ਹੈ 3 ਵਜੇ ਤੋਂ ਬਾਅਦ ਕਿਤੇ ਕਿਤੇ 60% ਚਾਂਸਿਸ ਨੇ ਕਿ ਬਾਰਿਸ਼ ਜੋ ਹੈ ਉਹ ਵੀ ਹੋ ਸਕਦੀ ਹੈ ਆਪਣਾ ਖਿਆਲ ਰੱਖਿਓ ਦੋਸਤੋ ਸਟੇ ਹੋਮ ਸਟੇ ਸੇਫ ਸਟੇ ਹੈਲਥੀ ਐਂਡ ਮੋਸਟ ਇੰਪੋਰਟੈਂਟਲੀ ਸਟੇ ਹੈਪੀ ਵੈਦਰ ਅਪਡੇਟਸ ਦੇ ਮੇਨ ਸਪੋਂਸਰਸ ਹਨ ਸੀਮਾ ਗਿੱਲ Buying, selling, pre-construction opportunities ਦੀ ਭਾਲ ਦੇ ਵਿੱਚੋਂ ਖਾਸ ਤੌਰ ਤੇ GTA ਦੇ ਵਿੱਚ The number to call is 647-222-3419 Seema Gill 647-222-3419 Best Bargain Carpet and Flooring Limited ਦਾ ਨੰਬਰ 905-696-7877 905-696-7877 United Group of Companies ਨੂੰ ਲੋੜ ਹੈ ਜੀ AC Drivers ਦੀ ਤੁਰੰਤ ਕਰੋ ਕਾਲ 905-678-0313 905-678-0313 United Group of Companies ਜੇਕਰ ਸਾਥੀਓ ਤੁਸੀਂ ਕੋਈ ਡਰਾਈਵ ਵੇ ਬਣਵਾਉਣਾ ਹੈ ਕੰਕਰੀਟ ਦਾ ਕੋਈ ਕੰਮ ਕਰਵਾਉਣਾ ਚਾਹੁੰਦੇ ਹੋ ਕੋਈ ਸਾਈਡ ਵਾਕ ਸਾਈਡ ਐਂਟਰੈਂਸ ਪੈਟੀਓ ਨਾਨਕ ਰੈਨੋਵੇਸ਼ਨ ਤੋਂ ਜਸਵੀਰ ਜੀ ਦਾ ਨੰਬਰ 416-902-9293 ਨਾਨਕ ਰੈਨੋਵੇਸ਼ਨ ਕ੍ਰਾਈਸਲਰ ਦੀ ਕੋਈ ਕਾਰ ਖਰੀਦਣ ਦਾ ਮਨ ਜੇਕਰ ਤੁਸੀਂ ਬਣਾ ਬੈਠੇ ਹੋ ਤਾਂ ਟੀਮ ਕ੍ਰਾਈਸਲਰ ਦਾ ਨੰਬਰ ਕਰੋ ਨੋਟ 905-819-0001 905-819-0001 ਟੀਮ ਕ੍ਰਾਈਸਲਰ ਤੇ ਜੇਕਰ ਤੁਸੀਂ ਗਰੋਸਰੀ ਦੀਆਂ ਜ਼ਰੂਰਤਾਂ ਦੇ ਲਈ ਕਿਤੇ ਜਾਣਾ ਚਾਹੁੰਦੇ ਹੋ ਪਹੁੰਚੋ ਫਿਰ ਤੁਸੀਂ ਇੰਡੀਆ ਸਟੇਟ ਗਰੋਸਰੀ ਸਟੋਰ ਰੀਜ਼ਨੇਬਲ ਰੇਟਸ ਤੇ ਗਰੋਸਰੀ ਹੋਏਗੀ ਤੁਹਾਡੀ 3 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ ਬ੍ਰਾਂਟਨ ਮਾਰਕਮ ਤੇ ਮਿਸਿਸਾਗਾ ਐਂਡ ਜੇਕਰ ਤੁਸੀਂ ਗ੍ਰੈਂਡ ਲਾਈਫ ਸਟਾਈਲ ਜਿਉਣਾ ਚਾਹੁੰਦੇ ਹੋ ਦੋਸਤੋ ਫਿਰ ਹੱਥ ਆਇਆ ਮੌਕਾ ਨਾ ਗਵਾਓ ਹਾਈ ਮਾਰਕ Triumph minutes away from Whitby, Lekia and a limited collection of up to 2700 square feet townhomes from the low 700s. Do car garage thi space hai, flex space available hai, highmarkhomes.ca te ja. Le sakte ho ek virtual tour of 3 luxurious model homes. Ya phir karo call for appointments at 647-206-2276 Highmark Homes. 647-206-2276 ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਇਸੇ ਦੇ ਨਾਲ ਮੈਂ ਸਦਾ ਦਿੰਦੀ ਹਾਂ Why Media Group ਦੇ ਗਰੁੱਪ ਐਡੀਟਰ ਯੁਧਵੀ ਜਸਵਾਲ ਜੀ ਨੂੰ ਕਿ ਉਹ ਆਉਣ ਤੇ ਆ ਕੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ ਵੈਲਕਮ ਟੂ ਦਿਸ ਸ਼ੋਅ ਯੁਧਵੀ ਜੀ
ਯੂ ਕੈਨ ਲਿਸਨ ਟੂ ਦਿ ਹੈਡਲਾਈਨਸ ਐਨੀਵੇਅਰ ਬਟ ਵੀ ਬ੍ਰਿੰਗ ਯੂ ਦਿ ਸਟੋਰੀ ਬਿਹਾਈਂਡ ਦਿ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀ ਜਸਵਾਲ ਓਨਲੀ ਔਨ ਸਾਊਥ ਏਸ਼ੀਅਨ ਪਲਸ Call Yudhvir Jaswal 647-272-8182 or visit southasiandaily.com.
Why Media Group ਨੂੰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ Why Media ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਰੇਡੀਓ ਵਾਈ ਲੈ ਕੇ ਰੇਡੀਓ ਵਾਈ ਦੇ ਉੱਤੇ ਅੱਜ ਦੇ ਇਸ ਪ੍ਰੋਗਰਾਮ ਸਾਊਥ ਏਸ਼ੀਅਨ ਗਰਲਜ਼ ਪ੍ਰਾਈਮ ਟਾਈਮ ਦੇ ਵਿੱਚ ਜਿੱਥੇ ਕਰੰਟ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਤੁਹਾਡੀ ਖਿਦਮਤ 'ਚ ਪੇਸ਼ ਕਰਾਂਗੇ। ਕਾਫੀ ਸਾਰੀਆਂ ਖਬਰਾਂ ਸਾਡੇ ਕੋਲ ਪਹੁੰਚ ਰਹੀਆਂ ਨੇ, ਪੋਲੀਟੀਕਲ ਫਰੰਟ 'ਤੇ ਵੀ ਬੜੀਆਂ ਸਾਰੀਆਂ ਇਲੈਕਸ਼ਨ ਦੀਆਂ ਨਿਊਜ਼ ਨੇ। ਆਫਕੋਰਸ ਕੈਨੇਡਾ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ, ਸਸਕੈਚੂਨ ਦੀ ਗੱਲਬਾਤ ਹੋ ਰਹੀ ਹੈ, ਬ੍ਰਿਟਿਸ਼ ਕੋਲੰਬੀਆ ਦੀ ਗੱਲਬਾਤ ਕੱਲ੍ਹ ਤੁਸੀਂ ਸੁਣੀ ਹੈ, ਟੋਰੋਂਟੋ ਦੇ ਵਿੱਚ ਕੀ ਕੁਝ ਹੋਇਆ, ਟੋਰੋਂਟੋ ਦੀਆਂ ਬਾਈ ਇਲੈਕਸ਼ਨ ਹੋਈਆਂ ਨੇ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਐਂਡ ਆਫਕੋਰਸ ਐਸ ਫਾਰ ਐਸ ਇਲੈਕਸ਼ਨ ਇਜ਼ ਕੰਸਰਨ, ਦ ਮੋਸਟ ਇੰਪੋਰਟੈਂਟ ਨਿਊਜ਼ ਸਰਟਨਲੀ ਇਜ਼ ਕਮਿੰਗ ਫਰੋਮ ਸਟੇਟਸ, ਸੋ ਉਹਦੀ ਵੀ ਅਪਡੇਟ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਕਿ ਤਾਜ਼ਾ ਸੂਰਤ ਹਾਲ ਹੈ। ਹੁਣ ਕੁਛ ਹੀ ਦਿਨਾਂ ਦੀ ਗੱਲ ਰਹਿ ਗਈ ਹੈ, ਲੈਸ ਦੈਨ ਆਲਮੋਸਟ ਲੈਸ ਦੈਨ ਅ ਵੀਕ ਕਿ ਵਿਲ ਹੈਵ ਦ ਰਿਜ਼ਲਟਸ ਇਨ ਫਰੰਟ ਆਫ ਅਸ। ਸਾਨੂੰ ਨਹੀਂ ਪਤਾ ਕਿ ਦੁਬਾਰਾ ਟਰੰਪ ਸਾਹਿਬ ਹੋਣਗੇ ਰਾਸ਼ਟਰਪਤੀ ਜਾਂ ਫਿਰ ਜੋ ਬਾਈਡਨ ਸਾਹਿਬ ਹੋਣਗੇ, ਲੇਕਿਨ ਲੇਟੈਸਟ ਅਪਡੇਟਸ ਉਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੇਅਰ ਡਜ਼ ਕੋਵਿਡ ਸਟੈਂਡ ਰਾਈਟ ਨਾਓ ਔਰ ਕੋਰੋਨਾ ਵਾਇਰਸ ਦੇ ਕੇਸਿਸ ਕੈਨੇਡਾ ਦੀਆਂ ਕਈ ਪ੍ਰੋਵਿੰਸਿਸ ਦੇ ਵਿੱਚ ਵੱਧ ਰਹੇ ਨੇ। ਐਜ਼ ਅ ਮੈਟਰ ਆਫ ਫੈਕਟ ਕੁਝ ਪ੍ਰੋਵਿੰਸਿਸ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਚਿੰਤਾ ਹੈਗੀ ਹੈ, ਉਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੈਕਸੀਨ ਦੇ ਬਾਰੇ ਅਸੀਂ ਕੱਲ੍ਹ ਤੁਹਾਡੇ ਨਾਲ ਗੁੱਡ ਨਿਊਜ਼ ਸ਼ੇਅਰ ਕੀਤੀ ਸੀਗੀ, ਫੋਲੋਅਪ ਸਟੋਰੀ ਔਨ ਦੈਟ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀ ਜਾਏਗੀ। ਅੰਤਰਰਾਸ਼ਟਰੀ ਖਬਰਾਂ ਬਹੁਤ ਸਾਰੀਆਂ ਨੇ, ਦਿਸ ਇਜ਼ ਲੋਟਸ ਹੈਪਨਿੰਗ, ਚਾਹੇ ਅਸੀਂ ਅਮੈਰੀਕਾ ਜਾਂ ਚਾਈਨਾ ਦੀ ਗੱਲ ਕਰ ਲਈਏ, ਅਮੈਰੀਕਾ ਇੰਡੀਆ ਚਾਈਨਾ ਦੀ ਗੱਲ ਕਰ ਲਈਏ, ਜਪੈਨ ਚਾਈਨਾ ਇੰਡੀਆ ਜੇ ਤੁਸੀਂ ਇਹਨੂੰ ਇੰਕਲੂਡ ਕਰਨਾ ਹੈ, ਉਹਦੀ ਗੱਲ ਕਰ ਲਈਏ, ਐਂਡ ਯੂਰਪ, ਯੂਰਪ ਦੇ ਵਿੱਚ ਜੋ ਕੁਛ ਹੋ ਰਿਹਾ ਇਟਸ ਅਫੈਕਟਿੰਗ ਆਲ ਅਕ੍ਰੋਸ ਦ ਗਲੋਬ, ਔਰ ਖਾਸ ਕਰ ਜੋ ਫਰਾਂਸ ਦੇ ਵਿੱਚ ਹੋ ਰਿਹਾ, ਇੱਕ ਮੈਗਜ਼ੀਨ ਦੇ ਵਿੱਚ ਜੇ ਆਰਟੀਕਲ ਛਪਦਾ ਹੈ ਜਾਂ ਕੁਛ ਹੋਰ ਜਿਹੜੇ ਕਾਰਟੂਨ ਛਪਦੇ ਨੇ, ਤਾਂ ਕੀ ਉਹਦਾ ਅਸਰ ਦੁਨੀਆ ਭਰ ਦੇ ਵਿੱਚ ਹੋ ਰਿਹਾ ਇਸ ਵੇਲੇ, ਕਿਸ ਤਰੀਕੇ ਦੇ ਨਾਲ ਹੋ ਰਿਹਾ, ਕੀ ਲੇਟੈਸਟ ਅਪਡੇਟ ਆ ਉਹਦੀ, ਔਰ ਫਰਾਂਸ ਦੇ ਵਿੱਚ ਜੋ ਕੁਛ ਹੋਇਆ ਉਹਦੇ ਬਾਰੇ, ਉਹਦੇ ਨਾਲ ਯੂਰੋਪੀਅਨ ਯੂਨੀਅਨ ਔਰ ਟਰਕੀ ਦੇ ਵਿੱਚ ਟੈਂਸ਼ਨਸ ਵੱਧ ਰਹੀਆਂ ਨੇ, ਜੋ ਕੁਛ ਫਰਾਂਸ ਦੇ ਵਿੱਚ ਹੋਇਆ, ਸਾਊਦੀ ਅਰੇਬੀਆ ਔਰ ਹੋਰ ਜਿਹੜੀਆਂ ਮਿਡਲ ਈਸਟਰਨ ਕੰਟਰੀਜ਼ ਨੇ ਉਹਨਾਂ ਦੀਆਂ ਫਰਾਂਸ ਦੇ ਨਾਲ ਟੈਂਸ਼ਨਸ ਵੱਧ ਸਕਦੀਆਂ ਨੇ। ਅਫਕੋਰਸ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਨੇ ਵੀ ਫਰਾਂਸ ਦੇ ਰਾਸ਼ਟਰਪਤੀ ਦੇ ਖਿਲਾਫ ਬਿਆਨ ਦਿੱਤਾ, ਉੱਥੇ ਟੈਂਸ਼ਨਸ ਵੱਧਦੀਆਂ ਨਜ਼ਰ ਆ ਰਹੀਆਂ ਨੇ। ਸੋ ਕੀ ਹੈ ਸਾਰਾ ਮਾਮਲਾ, ਕੀ ਇਹਦੀ ਬੈਕਗਰਾਊਂਡ ਹੈ, ਔਰ ਕਿਉਂ ਇੰਨੀਆਂ ਜ਼ਿਆਦਾ ਟੈਂਸ਼ਨਸ ਜਿਹੜੀਆਂ ਨੇ ਇਹ ਵੱਧ ਰਹੀਆਂ ਨੇ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਵੇਅਰ ਡਜ਼ ਇੰਡੀਆ ਸਟੈਂਡ ਇਨ ਆਲ ਆਫ ਦਿਸ, ਕਿਉਂਕਿ ਇੰਡੀਆ ਦੇ ਵਿੱਚ ਵੀ ਕਾਫੀ ਵੱਡੀ ਮੁਸਲਿਮ ਪਾਪੂਲੇਸ਼ਨ ਇੰਡੀਆ 'ਚ ਵੀ ਹੈਗੀ ਆ, ਸੋ ਇੰਡੀਆ ਕਿੱਥੇ ਖੜਾ ਹੈ ਸਾਰੇ ਮਾਮਲੇ ਦੇ ਵਿੱਚ, ਔਰ ਕੀ ਪੋਜੀਸ਼ਨ ਲੈ ਰਿਹਾ ਇੰਡੀਆ। ਫਰਾਂਸ ਦੇ ਨਾਲ ਇੰਡੀਆ ਦੇ ਬੜੇ ਦੋਸਤਾਨਾ ਤਲੁਕਾਤ ਨੇ, ਔਰ ਖਾਸ ਕਰ ਰਫੈਲ ਦੇ ਜਹਾਜ਼ ਆਏ ਨੇ ਉੱਥੋਂ, ਹੋਰ ਜਹਾਜ਼ ਆ ਰਹੇ ਨੇ, ਕਈ ਤਰ੍ਹਾਂ ਦੀਆਂ ਹੋਰ ਡੀਲਸ ਹੋ ਰਹੀਆਂ ਫਰਾਂਸ ਦੇ ਨਾਲ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕਿਸਾਨ ਅੰਦੋਲਨ ਕਿੱਥੇ ਖੜਾ ਹੈਗਾ ਇਸ ਸਮੇਂ, ਔਰ ਕੀ ਤਾਜ਼ਾ ਸੂਰਤ ਹਾਲ ਹੈ ਕਿਸਾਨ ਅੰਦੋਲਨ ਦੀ। ਬੜੀ ਇੰਟਰਸਟਿੰਗ ਡਿਵੈਲਪਮੈਂਟ ਇੱਕ ਹੋਰ ਹੋਈ ਆ ਜਿਹੜੀ ਅਸੀਂ ਤੁਹਾਡੇ ਨਾਲ ਅੱਜ ਜ਼ਰੂਰ ਸ਼ੇਅਰ ਕਰਾਂਗੇ, ਐਜ਼ ਫਾਰ ਐਜ਼ ਫਾਰਮਿੰਗ ਪ੍ਰੈਕਟਿਸਿਜ਼ ਆਰ ਕੰਸਰਨ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਕ੍ਰਿਕਟ ਦੀ, ਸੋ IPL ਦੇ ਅਗਲੇ ਦੌਰ ਦੇ ਵਿੱਚ ਕਿਹੜੀਆਂ ਕਿਹੜੀਆਂ ਟੀਮਸ ਜਾ ਸਕਦੀਆਂ ਹੈਗੀਆਂ, ਉਹਦੀ ਅਪਡੇਟ, ਔਰ ਹੋਰ ਬਹੁਤ ਕੁਛ। ਸੁਵਿਨਾ ਜੀ, ਕੀ ਹਾਲ ਹੈ ਤੁਹਾਡਾ?
ਮੈਂ ਬਿਲਕੁਲ ਠੀਕ ਠਾਕ ਹਾਂ ਯੁਵੀਰ ਜੀ। ਉਦਾਸ ਰਹਿਣੇ ਕੀ ਵਜ੍ਹਾ ਤੋਂ ਬਹੁਤ ਹੈ, ਉਦਾਸ ਰਹਿਣੇ ਕੀ ਯੁਵੀਰ ਜੀ ਵਜ੍ਹਾ ਤੋਂ ਬਹੁਤ ਹੈ ਜ਼ਿੰਦਗੀ ਮੇਂ, ਪਰ ਬੇਵਜ੍ਹਾ ਖੁਸ਼ ਰਹਿਣੇ ਕਾ ਮਜ਼ਾ ਹੀ ਕੁਛ ਔਰ ਹੈ। ਸੋ ਮੈਂ ਬੇਵਜ੍ਹਾ ਹੀ ਖੁਸ਼ ਹਾਂ। ਹਾਉ ਆਰ ਯੂ?
ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ। ਸੁਵਿਨਾ ਜੀ, ਦੇਖੋ ਗੱਲ ਇਹ ਹੈਗੀ ਹੈ ਕਿ ਸਾਨੂੰ ਇਹ ਲੱਗਦਾ ਹੀ ਹੈ ਕਿ ਉਦਾਸ ਰਹਿਣੇ ਕੀ ਵਜ੍ਹਾ ਤੋਂ ਬਹੁਤ ਹੈ। ਮੈਂ ਅੱਜ ਜਿਹੜੀ ਤੁਸੀਂ ਗੱਲ ਕਹੀ ਹੈ, ਇਹ ਤੁਸੀਂ ਡੈਫੀਨੇਟਲੀ ਇੱਕ ਸ਼ਾਇਰਾਨਾ ਅੰਦਾਜ਼ ਦੇ ਵਿੱਚ ਕਹੀ ਹੈ, ਲੇਕਿਨ ਮੈਂ ਇਹ ਜ਼ਰੂਰ ਨਾਲ ਐਡ ਕਰਾਂਗਾ ਕਿ ਖੁਸ਼ ਰਹਿਣ ਦੀਆਂ ਵੀ ਵਜ੍ਹਾਵਾਂ ਬਹੁਤ ਹੁੰਦੀਆਂ ਨੇ। ਸਿਰਫ ਇਹ ਹੈ ਕਿ ਸਾਡੇ ਨਜ਼ਰੀਏ ਦਾ ਫਰਕ ਹੈ, ਸਾਨੂੰ ਸਿਰਫ ਤਲਾਸ਼ ਕਰਨੀ ਚਾਹੀਦੀ ਹੈ, ਬਟ ਦੇਰ ਆਰ ਮੈਨੀ ਮੈਨੀ ਥਿੰਗਸ ਵਿਚ ਫੋਰ ਵਿਚ ਵੀ ਕੁਡ ਬੀ ਗ੍ਰੇਟਫੁਲ, ਥੈਂਕਫੁਲ ਐਂਡ ਆਫਕੋਰਸ ਹੈਪੀ ਫੋਰ ਦੈਮ। ਸੋ ਮੈਂ ਤੇ ਹਮੇਸ਼ਾ ਇਹ ਜ਼ਰੂਰ ਸੋਚਦਾ ਹਾਂ, ਲੇਕਿਨ ਇੱਕ ਵਾਰ ਫੇਰ ਹੋ ਜਾਏ
ਜੀ। ਉਦਾਸ ਰਹਿਣੇ ਕੀ ਵਜ੍ਹਾ ਤੋਂ ਬਹੁਤ ਹੈ ਜ਼ਿੰਦਗੀ ਮੇਂ, ਪਰ ਬੇਵਜ੍ਹਾ ਖੁਸ਼ ਰਹਿਣੇ ਕਾ ਮਜ਼ਾ ਹੀ ਕੁਛ ਔਰ ਹੈ। ਜੀ ਜੀ ਜੀ,
ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਔਰ ਬਿਲਕੁਲ ਜੀ, ਬਿਲਕੁਲ ਖੁਸ਼ੀ ਦੇ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੋਈ ਨਾ ਕੋਈ ਖੁਸ਼ੀ ਦਾ ਕਾਰਨ ਲੱਭੀਏ। ਸੁਲੇਮਾਨ ਸਾਹਿਬ ਸ਼ਾਇਦ ਕੁਛ ਐਡ ਕਰਨਾ ਚਾਹ ਰਹੇ ਨੇ। ਸੁਲੇਮਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਸਤਿ ਸ਼੍ਰੀ ਅਕਾਲ ਜੀ। ਸੋਰੀ, ਕੱਲ੍ਹ ਤੁਹਾਡੀ ਚਾਂਸ ਨਹੀਂ ਮਿਲ ਸਕਿਆ, ਬਾਵਜੂਦ ਇਸ ਦੇ ਕਿ ਤੁਸੀਂ
ਹੈਲੋ
ਹੈਲੋ ਹਾਂਜੀ, ਆਵਾਜ਼ ਆ ਰਹੀ ਹੈ?
ਆ ਰਹੀ ਆ ਰਹੀ, ਹਾਂਜੀ ਹਾਂਜੀ ਹਾਂਜੀ
ਜੀ, ਫੇਰ ਤਾਂ ਮੇਰੀ ਆਵਾਜ਼?
ਹਾਂਜੀ ਹਾਂਜੀ ਆ ਰਹੀ ਹੈ ਜੀ, ਤੁਹਾਡੀ ਆਵਾਜ਼ ਸਾਰੀ ਆਉਂਦੀ ਜਾ ਰਹੀ। ਹਾਂਜੀ ਹਾਂਜੀ,
ਅੱਛਾ। ਮੈਂ ਇੱਕ ਸਵਾਲ ਤੁਸਾਂ ਕੋਲ ਕਰਨਾ ਸੀ ਯੁਧਵੀਰ ਜੀ। ਅਕਸਰ ਚੜ੍ਹਦੇ ਪੰਜਾਬ ਦੇ ਵਿੱਚ ਲੋਕੀ ਇਹ ਕਹਿੰਦੇ ਨੇ ਕਿ ਉੱਥੇ ਮੁਸਲਮਾਨਾਂ ਦੀ ਤਾਦਾਦ ਕੋਈ ਨਹੀਂ ਇਤਨੀ। ਮੇਰਾ ਇਹ ਸਵਾਲ ਹੈ ਕਿ ਉਹਦੀ ਵਜ੍ਹਾ ਕੀ ਹੈ? ਮੈਂ ਖੁਦ ਵੀ ਇਹ ਕਿ ਆਪਣੇ ਹਾਲ ਹੀ ਜਿਹੜਾ ਪਾਕਿਸਤਾਨ ਗਿਆ ਸਾਂ
ਜੀ ਜੀ
ਦੇਖੋ ਜਿਸਲੇ ਕਰਤਾਰਪੁਰ ਦਾ ਲਾਂਘਾ ਖੁੱਲਿਆ ਹਜ਼ਾਰਾਂ ਲੋਕੀ ਹਜ਼ਾਰਾਂ ਹਜ਼ਾਰਾਂ ਦੀ ਤਾਦਾਦ ਦੇ ਨਾਲ ਆਉਂਦੇ ਨੇ ਉਹ ਕੌਣ ਲੋਕੀ ਆਉਂਦੇ ਨੇ ਗੁਰੂ ਨਾਨਕ ਸਾਹਿਬ ਦੇ ਡਰ ਤੇ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਫਿਰ ਚੜ੍ਹਦੇ ਪੰਜਾਬ ਦੇ ਵਿੱਚ ਮੁਸਲਮਾਨਾਂ ਦੀ ਤਾਦਾਦ ਕਿਉਂ ਹੈ ਥੋੜ੍ਹੀ ਉਹਦਾ ਕਾਰਨ ਕੀ ਹੈ ਮੈਨੂੰ ਸਿਰਫ ਇਹ ਤੁਸੀਂ ਦੱਸ ਦਿਓ ਕਿਆ ਮੁਸਲਮਾਨਾਂ ਦੇ ਨਾਲ ਉੱਥੇ ਜ਼ਿਆਦਤੀ ਹੁੰਦੀ ਹੈ ਜਾਂ ਉਹਨਾਂ ਨੂੰ ਮਜਬੂਰ ਕਰ ਦਿੱਤਾ ਜਾਂਦਾ ਕਿ ਤੁਸੀਂ ਇੱਥੇ ਰਹਿਣ ਦੇ ਕਾਬਲ ਨਹੀਂ ਇੱਕ ਤਾਂ ਸਵਾਲ ਇਹ
ਠੀਕ ਹੈ
ਦੇਖੋ ਮੈਂ ਕਿਸੇ ਉੱਪਰ ਟਾਰਗੇਟ ਨਹੀਂ ਕਰ ਰਿਹਾ ਲੇਕਿਨ ਜਿਸ ਵੇਲੇ ਤਾਦਾਦ ਦੀ ਗੱਲ ਆਉਂਦੀ ਹੈ
ਜੀ ਜੀ ਜੀ
ਇਸ ਨੂੰ ਬਿਲਕੁਲ ਤੁਸਾਂ ਰਾਈਟ ਇਹ ਕਿ ਆਪਣੇ ਦਿਖਾਣੇ ਦੱਸਣਾ ਮੈਂ ਅਗਰ ਕੋਈ ਵੀ ਚੜ੍ਹਦੇ ਪੰਜਾਬ ਚੋਂ ਆਉਂਦਾ ਵੈ ਇੱਥੇ ਕਾਲਰ ਉਹਦੇ ਅਲਫਾਜ਼ ਦੇ ਕੇ ਰਿਕਾਰਡਡ ਹੋਣੇ ਚਾਹੀਦੇ ਨੇ ਤਾਂ ਕਿ ਮੈਂ ਵੀ ਕਿਹੜਾ ਬੰਦਾ ਸਬੂਤ ਦੇ ਸਕੇ ਕਿ ਨਹੀਂ ਉੱਥੇ ਤਾਂ ਇੱਕ ਭਰਿਆ ਵੈ ਕਿ ਮੁਸਲਮਾਨਾਂ ਨੂੰ ਕੋਈ ਇੱਕ ਮਸਲਾ ਨਹੀਂ ਹੈ ਮੁਸਲਮਾਨਾਂ ਦੇ ਨਾਲ ਕੋਈ ਜ਼ਿਆਦਤੀ ਨਹੀਂ ਕਿ ਫਿਰ ਕਿਉਂ ਇਹ ਕਿ ਆਪਣੇ ਥੋੜ੍ਹੀ ਤਾਦਾਦ ਹੋਈ ਹੈ ਉਹਦੀ ਵਜ੍ਹਾ ਕੀ ਹੈ ਬਸ ਮੈਂ ਸਿਰਫ ਇਹ ਵਜ੍ਹਾ ਜਾਣਨਾ ਚਾਹੁੰਦਾ ਵਾਂ ਤਾਂ ਫਿਰ ਸਲੂਟ ਉੱਧਰੋਂ ਪਾਕਿਸਤਾਨ ਦੀ ਸਾਈਡ ਤੋਂ ਜਿਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਆਖਿਆ ਹੈ ਕਿ ਬਈ ਇਹ ਹੈ ਕਿ ਗੁਰੂ ਨਾਨਕ ਸਾਹਿਬ ਵਾਸਤੇ ਉਹਨਾਂ ਦੇ ਦਰ ਤੇ ਜਿਸ ਨੇ ਵੀ ਆਉਣਾ ਉਹ ਖੁੱਲ੍ਹੇ ਦਿਲ ਨਾਲ ਆਵੇ ਉਹਦੇ ਉੱਪਰ ਕੋਈ ਸੈਂਕਸ਼ਨ ਨਹੀਂ ਹੁੰਦੀ ਅਗਰ ਇੰਡੀਆ ਉਸ ਸਾਈਡ ਤੋਂ ਕੋਈ ਸੈਂਕਸ਼ਨਾਂ ਲਗਾਉਂਦੇ ਨੇ ਕਿ ਤੁਸੀਂ ਭਾਈ ਉਸ ਪਾਸੇ ਚਲੇ ਗਏ ਤਾਂ ਤੁਸੀਂ ਇੱਕ ਦਹਿਸ਼ਤਗਰਦੀ ਦੀ ਟ੍ਰੇਨਿੰਗ ਲੈ ਕੇ ਆਵੋਗੇ ਮੈਨੂੰ ਸਿਰਫ ਇਹਦਾ ਇੱਕ ਜਵਾਬ ਦੇਣਾ ਮੈਂ ਕੱਲ੍ਹ ਇਸ ਵਾਸਤੇ ਮੈਂ ਜਰਾ ਹੋਲਡ ਰੱਖਿਆ ਸੀ ਮੈਨੂੰ ਹੋਰ ਕੋਈ ਨਹੀਂ ਜੋ ਵੀ ਇਹ ਬੰਦੇ ਕਹਿੰਦੇ ਨੇ ਪਤਾ ਜਿਸ ਤਰ੍ਹਾਂ ਵੀ ਉਹ ਕਹਿ ਰਹੇ ਨੇ ਬਸ ਇਹਦਾ ਜਵਾਬ ਇਹ ਕਿ ਮਿਲ ਜੇ ਰਿਕਾਰਡਡ ਇਹ ਕਿ ਤਾਂ ਕਿ ਜਿਹੜਾ ਬੰਦਾ ਕਿਹੜਾ ਸਬੂਤ ਦੇ ਸਕਦਾ ਕਿ ਹਾਂ ਵੀ ਪੰਜਾਬ ਦੇ ਵਿੱਚ ਤਾਂ ਕੋਈ ਮਸਲਾ ਨਹੀਂ ਹੈ ਜਿਹੜਾ ਮਰਜ਼ੀ ਮੁਸਲਮਾਨ ਜਾਏ ਉੱਥੇ ਰਵੇ ਆਪਣੀ ਮਸਜਿਦ ਦੀ ਆਪਣੇ ਜਾਏ ਆਪਣੀ ਇਬਾਦਤ ਕਰੇ ਬਈ ਇਹ ਕਿ ਉਹਦੇ ਨਾਲ ਕੋਈ ਆਪਣਾ ਇਸ ਤਰ੍ਹਾਂ ਨਹੀਂ ਹੈ ਕਿ ਬਥੇਰਾ ਨਹੀਂ ਹੋਵੇਗਾ ਕਿ ਉਹਨੂੰ ਇੱਕ ਰਹਿਣ ਦਾ ਇਸ ਤਰ੍ਹਾਂ ਕੀਤਾ ਜਾਏ ਕਿ ਇਹਦਾ ਹੋਕਾ ਪਾਣੀ ਬੰਦ ਕਰ ਦਿਓ ਤਾਂ ਕਿ ਖੁਦ ਇੱਥੋਂ ਇੱਕ ਜਿਹੜਾ ਮਾਈਗ੍ਰੇਸ਼ਨ ਕਰਕੇ ਚਲਾ ਜਾਏ
ਹੈਲੋ ਜੋਗੀ ਭਾਅ ਜੀ ਨੇ ਕੋਈ ਜਵਾਬ ਹੈਗਾ
ਹਾਂਜੀ ਹਾਂਜੀ ਮੈਨੂੰ ਵਿੱਚ ਹੀ ਰਹਿਣ ਦਿਓ ਇਹਨਾਂ ਜਵਾਬ ਦੇ ਦੇਣ ਦਿਓ ਜੀ
ਜੀ ਚਲੋ ਜਵਾਬ ਮੈਂ ਦੇਣਾ ਚਾਹ ਰਿਹਾ ਸੀ ਚਲੋ ਹਾਂਜੀ ਮੇਰੀ ਇੱਕ ਰਿਕੁਐਸਟ ਹੈ ਕਾਲਰਸ ਨੂੰ ਜਦੋਂ ਤੁਹਾਡਾ ਨਾਮ ਲਿਆ ਜੇ ਤਦ ਗੱਲ ਕਰਨਾ ਅੱਛਾ ਰੁਪਿੰਦਰ ਸਾਹਿਬ ਚਲੋ ਸ਼ਾਇਦ ਤੂੰ ਉਹ ਜਵਾਬ ਦੇਣਾ ਚਾਹ ਰਹੇ ਨੇ ਹਾਂਜੀ ਰੁਪਿੰਦਰ ਸਾਹਿਬ ਗੋ ਅਹੈਡ ਜੀ
ਹਾਂਜੀ ਜੋਬੀ ਭਾਅ ਜੀ ਇਹਨਾਂ ਭਾਅ ਜੀ ਦਾ ਇੱਕੋ ਜਵਾਬ ਆ ਪੰਜਾਬ ਦੇ ਵਿੱਚ ਤਾਂ ਮਲੇਰਕੋਟ ਦੇ ਏਰੀਏ ਦੇ ਵਿੱਚ ਅੱਜ ਹੀ ਬਹੁਤ ਮੁਸਲਮਾਨ ਰਹਿੰਦੇ ਆ ਪਰ ਇਹ ਭਾਅ ਜੀ ਹੁਣ ਜਵਾਬ ਦੇਣਗੇ ਅੱਜ ਜਿਹੜਾ ਜਿਹੜੇ ਆਪਣੇ ਇੰਡੀਆ ਦੇ ਬੰਦੇ ਉੱਥੇ ਜਾਣੀ ਕਿ ਸਿੱਖ ਸੀਗੇ ਜਾਂ ਹਿੰਦੂ ਸੀਗੇ ਉਹਨਾਂ ਦੀ ਪਰਸੈਂਟੇਜ 47 ਚ ਕਿੰਨੀ ਸੀਗੀ ਤੇ ਅੱਜ ਕਿੰਨੀ ਆ ਪਰ ਜੇ ਅੱਜ ਇਹ ਇੰਡੀਆ ਤੋਂ ਜਵਾਬ ਮੰਗੂਗੇ ਵੀ ਇੰਡੀਆ ਦੇ ਕੋਲ ਪਾਪੂਲੇਸ਼ਨ ਕਿੰਨੀ ਆ ਮੁਸਲਮਾਨਾਂ ਦੀ ਪਾਪੂਲੇਸ਼ਨ ਉਦੋਂ ਤੋਂ ਮੇ ਵੀ 10 ਗੁਣਾ ਵਧੀ ਹੋਊਗੀ ਘਟੀ ਨਹੀਂ ਹੋਊਗੀ ਪਰ ਉੱਥੇ ਦੀ ਪਾਪੂਲੇਸ਼ਨ ਨਹੀਂ ਦੂਜੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਪਾਪੂਲੇਸ਼ਨ ਆ ਉਹ ਸਿੱਖਾਂ ਦੀ ਵੀ ਤਾਂ ਹਿੰਦੂਆਂ ਦੀ ਵੀ ਉਹ ਭਾਜੀ ਮੈਂ ਕਹਿੰਦਾ ਵੀ ਘੱਟ ਕੇ 100 ਤੋਂ 1 ਤੇ ਆ ਗਈ ਆ ਓਕੇ ਭਾਜੀ ਇਹ ਹੈ ਮੇਰੇ ਜਵਾਬ ਅੱਜ ਮੁਸਲਮਾਨ ਜਿਹੜੇ ਬਾਕੀ ਮੁਸਲਮਾਨ ਸੀਗੇ ਭਾਜੀ ਪੰਜਾਬ ਦੇ ਵਿੱਚੋਂ ਮਾਈਗ੍ਰੇਟ ਹੋ ਕੇ ਮੁਸਲਮਾਨ ਉਹ ਉੱਧਰ ਪਾਕਿਸਤਾਨ ਦੇ ਵਿੱਚ ਚਲੇ ਗਏ ਸੀ ਜਿਹੜੇ ਸਿੱਖ ਉੱਥੇ ਪਾਕਿਸਤਾਨ ਦੇ ਵਿੱਚ ਸੀ ਉਹ ਮਾਈਗ੍ਰੇਟ ਹੋ ਕੇ ਪੰਜਾਬ ਦੇ ਵਿੱਚ ਆ ਕੇ ਰਹੇ ਸੀ ਇਹ ਪੰਜਾਬ ਜਿਹੜਾ ਆ ਇਹ ਨਾਲ ਦੀਆਂ ਸਟੇਟਾਂ ਦੋਨੋਂ ਤਾਂ ਕਰਕੇ ਇੱਥੇ ਜਿਹੜੀ ਪਾਪੂਲੇਸ਼ਨ ਘੱਟ ਆ ਜੇ ਬਾਕੀ ਇੰਡੀਆ ਦੀ ਪਾਪੂਲੇਸ਼ਨ ਦੇਖੋ ਮੁਸਲਮਾਨਾਂ ਦੀ ਭਾਜੀ ਵਧੀ ਪੰਜਾਬ ਦੇ ਵਿੱਚ ਹੀ ਵਧੀ ਆ ਪਾਪੂਲੇਸ਼ਨ ਥੈਂਕ ਯੂ ਭਾਜੀ ਬਹੁਤ ਮਿਹਰਬਾਨੀ ਪਿਆਰ ਵਧਾਓ ਲੜਾਈ ਨਾ ਵਧਾਓ
ਹਾਂਜੀ ਥੈਂਕ ਯੂ ਹਾਂਜੀ
ਜੀ ਜੀ ਮੈਂ ਕੁਛ ਕਹਿਣਾ ਚਾਹੁੰਦਾ ਵਾਂ ਦੇਖੋ ਜਿਸ ਵੇਲੇ 47 ਦਾ ਹੋਇਆ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਉਸ ਵੇਲੇ ਤੇ ਇਹ ਕਿ ਜੋ ਨਾ ਜੇ ਮੁਸਲਮਾਨਾਂ ਦਾ ਇੱਕ ਸੁਣੋ ਇਹ ਕਿ ਜੋ ਨਾ ਮਸਜਿਦਾਂ ਚ ਆ ਕੇ ਬਈ ਕੀ ਕੁਛ ਹੋਇਆ ਧਰਮੀ ਥਾਵਾਂ ਤੇ ਆ ਕੇ ਕੀ ਕੁਛ ਹੋਇਆ
ਅੱਛਾ ਤੁਸੀਂ ਕੋਈ ਸਵਾਲ ਪੁੱਛਣਾ ਹੈ ਤੇ ਉਹਦੇ ਤੇ ਗੱਲ ਕਰਨੀ ਹੈ ਤੇ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ 1947 ਚ ਬੜਾ ਕੁਛ ਹੋਇਆ ਆਪਾਂ ਉਹਨੂੰ ਜਨਰਲਾਈਜ਼ ਕਹਿ ਸਕਦੇ ਹਾਂ ਕਿ ਇਟ ਵਾਜ਼ ਰੋਂਗ ਬਜਾਏ ਇਹਦੇ ਕਿ ਕਹਿਣਾ ਜੀ ਮਸਜਿਦਾਂ ਚ ਆ ਗਏ ਸੀ ਉਸ ਵੇਲੇ ਉਹ ਤੇ ਬਹੁਤ ਕੁਛ ਹੋਇਆ ਦੋਨੋਂ ਤਰਫ ਹੋਇਆ ਸੋ ਲੈਟਸ ਨਾਟ ਕੋਈ ਐਸੀ ਗੱਲ ਨਾ ਕਰੀਏ
ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਦੇਖੋ ਅਗਰ ਇਹ ਕਿ ਗੁਰੂ ਨਾਨਕ ਸਾਹਿਬ ਦੀਆਂ ਪਾਕ ਪਵਿੱਤਰ ਜਗ੍ਹਾ ਇੱਕ ਜੋ ਨਾ ਪਾਕਿਸਤਾਨ ਵਾਲੀ ਸਾਈਡ ਤੇ ਰਹਿ ਗਈਆਂ ਮੇਰਾ ਇਹ ਸਵਾਲ ਹੈ ਅਗਰ ਹਰਿਮੰਦਰ ਸਾਹਿਬ ਉਹ ਏਰੀਆ ਉਹ ਵੀ ਪਾਕਿਸਤਾਨ ਵਾਲੀ ਸਾਈਡ ਤੇ ਵੰਡ ਪਵਿੱਤਰ ਚ ਹੋ ਜਾਂਦਾ ਕਿਆ ਸਿੱਖ ਭਾਈਚਾਰੇ ਚੋਂ ਸਾਰਿਆਂ ਨੇ ਇੱਕ ਮਾਈਗ੍ਰੇਸ਼ਨ ਕਰਕੇ ਚਲਾ ਜਾਣਾ ਸੀ ਪੰਜਾਬ ਦੀ ਤਰਫ਼ ਮੇਰਾ ਇਹ ਸਵਾਲ ਹੈ ਦੇਖੋ ਹਰ ਕੋਈ ਇੱਕ ਜੋ ਹੈ ਕਹਿੰਦਾ ਕਿ ਮੇਰੇ ਨਾਲ ਜ਼ੁਲਮ ਹੋਇਆ ਮੇਰੇ, ਤਾਂ ਫਿਰ ਕੱਲ ਨੂੰ ਇਹ ਕਿ ਜੋ ਹੈ ਨਾ ਜੋ ਵਿਚਾਰੇ ਮੁਸਲਮਾਨਾਂ ਦੇ ਨਾਲ ਇਹ ਕਿ ਜੋ ਆਪਣੇ ਕੀ ਕੁਛ ਕਿ ਹੋ ਰਿਹਾ ਵੈ, ਇਹ ਕਿਹਨੂੰ ਆ ਕੇ ਜਾ ਕੇ ਆਖਣੇ ਵੇ ਕਿ ਜੋ ਨਾ ਸਾਡੇ ਨਾਲ ਜ਼ੁਲਮ ਹੋ ਰਿਹਾ ਵੈ? ਦੇਖੋ ਕਿਸ ਕਿੱਥੇ ਕੋਈ ਥਾਂ ਦੱਸ ਦਿਓ ਜਿੱਥੇ ਇਹ ਕਿ ਜੋ ਨਾ ਮੁਸਲਮਾਨ ਵੀ ਆਖਣੇ ਕਿ ਸਾਡੇ ਨਾਲ, ਤਾਂ ਇਹ ਕਿ ਭਾਈ ਆਪਣੇ ਪਿਛਲੇ 40 ਸਾਲ ਤੋਂ ਜਿਸ ਤਰ੍ਹਾਂ ਦਾ ਜ਼ੁਲਮ ਹੋਇਆ ਵੈ ਉਸ ਤਰ੍ਹਾਂ ਦੇ ਕਿਸੇ ਕੌਮ ਦੇ ਨਾਲ ਇਹ ਕਿ ਜ਼ੁਲਮ ਨਹੀਂ ਹੋਇਆ? ਮੈਂ ਸਿਰਫ ਇਹੋ ਛੱਡ ਕੇ ਜਾ ਰਿਹਾ ਕਿ ਜੇ ਹਰਿਮੰਦਰ ਸਾਹਿਬ ਦੀ ਵੀ ਇਹ ਕਿ ਥਾਂ ਪਾਕਿਸਤਾਨ ਵਾਲੇ ਪਾਸੇ ਹੁੰਦੀ, ਮੇਰਾ ਇਹ ਸਵਾਲ ਹੈ ਕਿ ਹਰ ਸਿੱਖ ਮਾਈਗ੍ਰੇਸ਼ਨ ਕਰਕੇ ਕਿ ਚਲਾ ਜਾਣਾ ਸੀ ਉਸਨੇ ਕਿ ਪੰਜਾਬ ਦੀ ਤਰਫ? ਓਕੇ ਜੀ, ਰੱਬ ਰੱਖਾ, ਮੈਂ ਜ਼ਿਆਦਾ ਨਹੀਂ ਇੱਕ ਟਾਈਮ ਤੁਹਾਡਾ
ਲੈਣਾ, ਰੱਬ ਰੱਖਾ ਜੀ, ਥੈਂਕ ਯੂ ਥੈਂਕ ਯੂ।
ਹਰਿਮੰਦਰ ਸਾਹਿਬ ਦੀ ਜਗ੍ਹਾ ਤੁਹਾਡੇ ਪਾਕਿਸਤਾਨ ਨਾਲ ਹੁੰਦੀ ਤੇ ਪਾਕਿਸਤਾਨ ਜਿਹੜੇ ਹਰਿਮੰਦਰ ਸਾਹਿਬ ਦੇ ਵਿੱਚ ਵੀ ਪਾਪੂਲੇਸ਼ਨ, ਹਰਿਮੰਦਰ ਸਾਹਿਬ ਦੇ ਏਰੀਏ ਚ ਵੀ ਪਾਪੂਲੇਸ਼ਨ ਸਿੱਖਾਂ ਦੀ ਘੱਟ ਜਾਣੀ ਸੀ। ਅੱਜ ਦੇ ਪਾਪੂਲੇਸ਼ਨ ਜਿਹੜੀ ਲਾਹੌਰ ਦੀ, ਲਾਹੌਰ ਇੰਡੀਆ ਦੇ ਵਿੱਚ ਹੁੰਦਾ ਤੇ ਉੱਥੇ ਪਾਪੂਲੇਸ਼ਨ ਮੁਸਲਮਾਨਾਂ ਦੀ ਵਧੀਆ ਹੋਣੀ ਸੀ ਤੇ ਬਾਕੀ ਕੌਮਾਂ ਦੀ ਵੀ ਵਧੀਆ ਹੋਣੀ ਸੀ। ਇਹ ਭਾਜੀ ਟੈਕਸ ਆ, ਇਹਦੇ ਬਾਰੇ ਥੋੜਾ ਜਿਹਾ ਸੋਚੋ ਆਪਣੇ ਆਪ ਚ, ਫੇਮ ਆ ਜੀ ਥੋੜੇ ਵਿਚਾਰ ਲੈ ਕੇ ਆਗੋ। ਮੈਂ ਕਹਿੰਦਾ ਪਿਆਰ ਵਧਾਓ, ਲੜਾਈ ਨਾ ਵਧਾਓ।
ਠੀਕ ਠੀਕ ਹੈ ਜੀ, ਥੈਂਕ ਯੂ ਥੈਂਕ ਯੂ ਜੀ। ਹਾਂਜੀ ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਹਾਂਜੀ ਪ੍ਰਭਜੋਤ ਜੀ, ਥੈਂਕ ਯੂ ਪ੍ਰਭਜੋਤ ਜੀ, ਤੁਹਾਡੇ ਵਿਚਾਰ ਆ ਗਏ ਨੇ ਪ੍ਰਭਜੋਤ ਜੀ, ਧੰਨਵਾਦ ਤੁਹਾਡੀ ਕਾਲ ਦਾ। ਹਾਂਜੀ ਥੈਂਕ ਯੂ ਪ੍ਰਭਜੋਤ ਸਾਹਿਬ। ਜ਼ਾਹਿਦ ਬਸਰਾ ਸਾਹਿਬ ਤੁਸੀਂ ਆਉਂਦੇ ਰਹੋ, ਜ਼ਾਹਿਦ ਬਸਰਾ ਸਾਹਿਬ, ਹਾਂਜੀ ਗੋ ਅਹੈਡ ਜੀ।
ਜੀ ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਜੀ,
ਹਾਂਜੀ ਮਾਰਨਿੰਗ ਟੂ ਐਵਰੀਵਨ। ਮੈਂ ਸਰ ਕੱਲ ਦਾ ਤੇ ਮੈਨੂੰ ਟਾਪਿਕ ਦਾ ਪਤਾ ਨਹੀਂ ਸੀ ਕਿਹੜਾ।
ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਸਰ, ਥੋੜੇ ਜ਼ੋਰ ਦੀ ਬੋਲਣਾ ਜੀ। ਹਾਂਜੀ
ਜੀ ਸਰ, ਕੱਲ ਤੇ ਮੈਨੂੰ ਟਾਪਿਕ ਦਾ ਪਤਾ ਨਹੀਂ ਸੀ ਕਿਹੜਾ ਟਾਪਿਕ ਸੀ, ਲੇਕਿਨ ਮੈਨੂੰ ਇੰਨਾ ਪਤਾ ਕਿ ਮੈਂ ਤੇ ਮੇਰਾ ਤੇ ਇੱਕ ਬਹੁਤ ਅੱਛਾ ਮੁਸਲਮਾਨ ਦੋਸਤ ਵੀ ਹੈ, ਬਲਕਿ ਮੇਰਾ ਮਕੈਨਿਕ ਹੈ ਜਿਹੜਾ ਇੱਥੇ ਦੇ, ਬਹੁਤ ਅੱਛਾ ਮਤਲਬ ਕਿ ਸਾਡਾ ਆਪਸ ਦੇ ਵਿੱਚ ਨੇੜੇ ਨੇ, ਤੇ ਮੈਨੂੰ ਨਹੀਂ ਪਤਾ ਵੈਸੇ ਕੱਲ੍ਹ ਟਾਪਿਕ ਕੀ ਸੀ। ਬਹਰਹਾਲ ਮੈਂ ਤੇ ਅੱਜ ਸਮੀਨਾ ਸਾਹਿਬ ਦੇ, ਸਮੀਨਾ ਜੀ ਦੇ, ਸੋਰੀ ਸਮੀਨਾ ਜੀ ਦੇ ਸ਼ੇਅਰ ਦੇ ਉੱਤੇ ਕਮੈਂਟ ਕਰਨਾ ਚਾਹ ਰਿਹਾ ਸਾਂ ਕਿ ਰੋਜ਼ਾਨਾ ਬਹੁਤ ਅੱਛਾ ਸ਼ੇਅਰ ਪੜ੍ਹਦੇ ਨੇ, ਬਹੁਤ ਹੀ ਪਿਆਰਾ ਸ਼ੇਅਰ, ਜਦੋਂ ਵੀ ਮੈਂ ਪ੍ਰੋਗਰਾਮ ਸੁਣਨਾ ਹੁੰਦਾ ਬਹੁਤ ਪਿਆਰਾ ਇਹਨਾਂ ਦਾ ਮਤਲਬ ਕਿ ਮੋਟੀਵੇਟਿੰਗ ਸ਼ੇਅਰ ਹੁੰਦਾ, ਲੇਕਿਨ ਅੱਜ ਪਤਾ ਨਹੀਂ ਕਿਉਂ ਇਹਨਾਂ ਕਹਿ ਦਿੱਤਾ ਕਿ ਖੁਸ਼ੀ ਤੇ ਸੁਬਾਹ ਉੱਠੀਏ ਤੇ ਅੱਲਾ ਪਾਕ ਦਾ ਸ਼ੁਕਰ ਅਦਾ ਕਰੀਏ, ਸੁਬਾਹ ਉੱਠ ਪਈਏ, ਉੱਠ ਕੇ ਤੁਰੀਏ, ਤੁਰ ਕੇ ਦਫ਼ਤਰ ਦੇ ਵਿੱਚ ਆਫਿਸ 'ਚ ਬਹਿ ਜਾਈਏ ਤੇ ਇਹ ਰੇਡੀਓ ਦੇ ਉੱਤੇ ਬਹਿ ਕੇ ਪ੍ਰੋਗਰਾਮ ਕਰਨ ਲੱਗ ਪਈਏ। ਇਸ ਤੋਂ ਵੱਧ ਹੋਰ ਖੁਸ਼ੀ ਕੀ ਹੈ ਕਿ ਅੱਲਾ ਪਾਕ ਨੇ ਇੱਕ ਅਗਲਾ ਦਿਨ ਦੇ ਦਿੱਤਾ ਜੀ ਪ੍ਰੋਗਰਾਮ ਦੇ ਵਿੱਚ ਆਉਣ ਦਾ, ਤੇ ਸਾਡੇ ਨਾਲ ਵੇਖੋ ਅਸੀਂ ਕਿੱਡੇ ਖੁਸ਼ ਨਸੀਬ ਹਾਂ ਕਿ ਤੁਹਾਡੀ ਆਵਾਜ਼ ਸੁਣੀ ਔਰ ਤੁਹਾਡੇ ਕੋਲ ਪਿਆਰੇ ਪਿਆਰੇ ਰੋਜ਼ਾਨਾ ਸ਼ੇਅਰ ਸੁਣਨੇ ਆ, ਤੇ ਵੈਰੀ ਮੋਟੀਵੇਟਿੰਗ ਜੀ, ਬਹੁਤ ਮਜ਼ਾ ਆਉਂਦਾ ਐਵਰੀ ਡੇ। ਮੈਂ ਅੱਜ ਸਪੈਸ਼ਲ ਕਾਲ ਕੀਤੀ ਹੈ ਇਹਨਾਂ ਦਾ ਸ਼ੁਕਰੀਆ ਅਦਾ ਕਰਨ ਦਾ ਕਿ ਬਹੁਤ ਅੱਛਾ ਤੇ ਬਹੁਤ ਪਿਆਰਾ ਅੰਦਾਜ਼ ਹੈ ਇਹਨਾਂ ਦਾ ਸ਼ੇਅਰ ਪੜ੍ਹਨ ਦਾ। ਥੈਂਕ ਯੂ ਜੀ,
ਥੈਂਕ ਯੂ ਥੈਂਕ ਯੂ ਜ਼ਾਹਿਦ ਬਸਰਾ ਸਾਹਿਬ, ਬਹੁਤ ਸ਼ੁਕਰੀਆ। ਹਾਂਜੀ ਮਨਸੂਰ ਚੀਮਾ ਜੀ ਤੁਸੀਂ ਆਉਂਦੇ ਰਹੋ, ਮਨਸੂਰ ਚੀਮਾ ਜੀ ਤੁਸੀਂ ਆਉਂਦੇ ਰਹੋ, ਗੋ ਅਹੈਡ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਮਨਸੂਰ ਸਾਹਿਬ, ਮਿਹਰਬਾਨੀ ਸਰ ਤੁਹਾਡੇ ਭਰਾਵਾਂ ਦੀ, ਬਹੁਤ ਮਿਹਰਬਾਨੀ, ਸ਼ੁਕਰੀਆ।
ਮੈਂ ਕਹਿਣਾ ਚਾਹੁੰਦਾ ਸਾਂ ਕਿ ਆਪਣਾ ਉੱਥੇ ਪੰਜਾਬ ਆਪਣਾ ਦੂਜੇ ਪਾਸੇ ਸਰਦਾਰ ਭਰਾਵਾਂ ਦੇ ਜਿੰਨੇ ਵੀ ਉੱਥੇ ਮੁਸਲਮਾਨ ਰਹਿੰਦੇ ਨੇ, ਜਿੰਨੇ ਵੀ ਸ਼ਹਿਰ ਨੇ, ਤੁਹਾਨੂੰ ਮੈਂ ਇੱਕ ਵੀਡੀਓ ਵੀ ਸ਼ਾਇਦ ਭੇਜੀ ਹੋਵੇਗੀ, 100 ਸਾਲ ਤੋਂ ਉੱਤੇ ਹੋ ਗਿਆ ਉੱਥੇ ਮਸਜਿਦ ਬਣੀ ਹੋਈ, ਉਹ ਡਿੱਗ ਰਹੀ ਹੈ, ਲੇਕਿਨ ਉੱਥੇ ਕੋਈ ਮੁਸਲਮਾਨ ਨਹੀਂ ਰਹਿ ਰਿਹਾ ਉਸ ਪਿੰਡ ਦੇ ਵਿੱਚ। ਤੇ ਉਹਨਾਂ ਨੂੰ ਕਿਸੇ ਪੁੱਛਿਆ ਕਿ ਤੁਸੀਂ ਮਸਜਿਦ ਗਰਾਹ ਕਿਉਂ ਨਹੀਂ ਦਿੰਦੇ, ਆਪਣਾ ਇਹ ਗੁਰਦੁਆਰਾ ਕਿਉਂ ਨਹੀਂ ਬਣਾ ਦਿੰਦੇ? ਉਹਨਾਂ ਆਖਿਆ ਨਹੀਂ, ਇਹ ਵੀ ਅੱਲਾ ਦਾ ਘਰ ਹੈ, ਅਸਾਂ ਨਹੀਂ ਗਰਾਣੀ, ਆਪੇ ਗਿਰੇ ਦੇ ਗਿਰੇ, ਅਸਾਂ ਨਹੀਂ ਇਹਨੂੰ ਛੇੜਨਾ, ਇਹ ਸਰਦਾਰਾਂ ਦੇ ਲਫ਼ਜ਼ ਸਨ। ਤੇ ਦੂਜਾ ਮੇਰਾ ਖਿਆਲ ਹੈ ਸਰਦਾਰਾਂ ਦੀ ਪੂਰੇ ਪੰਜਾਬ ਵਿੱਚ ਜਦੋਂ ਪਾਕਿਸਤਾਨ ਦੀ ਹਕੂਮਤ ਸੀ ਆਪਣਾ ਅਰਜੀਤ ਸਿੰਘ ਸਾਹਿਬ ਦੀ, ਉਦੋਂ ਵੀ ਮੁਸਲਮਾਨਾਂ ਨੂੰ ਬੜਾ ਆਰਾਮ ਸੀ ਤੇ ਬੜਾ ਸਕੂਨ ਸੀ। ਤੇ ਉਸ ਤੋਂ ਇਲਾਵਾ ਅੱਜ ਪਾਕਿਸਤਾਨ ਦੇ ਵਿੱਚ ਇਸਲਾਮ ਹੈ ਜਮਾਤ, ਉੱਥੇ ਹਰ ਫਿਰਕਾ ਇੱਕ ਦੂਜੇ ਨੂੰ ਖਾਣ ਪੈਂਦਾ ਹੈ, ਤਾਂ ਲੜਦਾ ਮੁਸਲਮਾਨ ਆਪਸ ਦੇ ਵਿੱਚ। ਤੇ ਪੰਜਾਬ ਸਰਦਾਰਾਂ ਵਾਲੇ ਪਾਸੇ ਪੰਜਾਬ ਦੇ ਵਿੱਚ ਤੇ ਬੜਾ ਸਕੂਨ ਹੈ ਮੁਸਲਮਾਨਾਂ ਨੂੰ, ਮੇਰਾ ਜਿਹੜਾ ਇਹ ਕਹਿਣਾ। ਹੋਰ ਮੇਰਾ ਜਿੰਨਾ ਲੈਣ ਦੇਣ ਤਲੁਕਾਤ ਹੈ, ਮੇਰਾ ਖਿਆਲ ਹੈ 80% ਜਿਹੜਾ ਉਹ ਸਾਡਾ ਸਰਦਾਰਾਂ ਨਾਲ ਹੀ ਇੱਥੇ ਲੈਣ ਦੇਣ, ਖਾਣ ਪੀਣ ਉੱਠਣ ਬਹਿਣ, ਤੇ ਅਸੀਂ ਤੇ ਬੜਾ ਉਹਨਾਂ ਦਾ ਸ਼ੁਕਰ ਅਦਾ ਕਰਨੇ ਆ, ਅਸੀਂ ਤਾਂ ਉਹਨਾਂ ਦਾ ਬੜਾ ਥੈਂਕਸ ਅਦਾ ਕਰਨੇ ਆ ਕਿ ਅੱਛੀ ਕੌਮ ਹੈ ਮਾਸ਼ਾ ਅੱਲਾਹ, ਅੱਲਾਹ ਤਾਲਾ ਨੂੰ ਜਜ਼ਾ ਦੇ।
ਥੈਂਕ ਯੂ ਥੈਂਕ ਯੂ, ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ, ਥੈਂਕ ਯੂ ਤੁਹਾਡਾ ਮਨਸੂਰ ਸਾਹਿਬ, ਸੋ ਕਾਇੰਡ ਆਫ ਯੂ। ਹਾਂਜੀ ਥੈਂਕ ਯੂ ਸੁਖਵਿੰਦਰ ਜੀ, ਤੁਸੀਂ ਆਉਂਦੇ ਰਹੋ ਸੁਖਵਿੰਦਰ ਜੀ, ਗੋ ਅਹੈਡ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਜੋਤਰੀ ਜੀ, ਇਹੀ ਗੱਲ ਹੋ ਰਹੀ ਸੀ, ਮੈਂ ਵੀ ਥੋੜਾ ਜਿਹਾ ਦੇਖਿਆ ਇਹਦੇ ਬਾਰੇ ਕਿ ਜਦੋਂ ਮਾਈਗ੍ਰੇਸ਼ਨ ਦੀ ਗੱਲ ਹੋਵੇ 47 ਵਿੱਚ ਮੈਜੋਰਟੀ ਉਹ ਮੁਸਲਮਾਨ ਤਾਂ ਚਲੀ ਗਏ ਜੀ, ਕਿਉਂਕਿ ਮੁਸਲਿਮ ਮੈਜੋਰਟੀ ਸਟੇਟ ਸੀ ਪੂਰੀ ਪੰਜਾਬ, ਜਿਹੜਾ ਸਾਂਝਾ ਪੰਜਾਬ, ਤਕਰੀਬਨ 56% ਮੁਸਲਮਾਨ ਸੀਗੇ, 32% ਹਿੰਦੂ ਤੇ 18-19% ਆਪਣੇ ਸਿੱਖ ਸੀਗੇ। ਔਰ ਜਦੋਂ ਪਾਰਟੀਸ਼ਨ ਦਾ ਐਲਾਨ ਹੋ ਗਿਆ ਤੇ ਮੈਜੋਰਟੀ ਆਫ ਮੁਸਲਮਾਨ ਜਿਹੜੇ ਇੱਧਰ ਰਹਿੰਦੇ ਵੀ ਸੀ ਉਹ ਵੀ ਚਲੇ ਗਏ ਉੱਧਰ, ਤੇ ਇੱਧਰ ਹਿੰਦੂ ਤੇ ਸਿੱਖ ਇੱਧਰ ਆ ਗਏ। ਔਰ ਤਾਂ ਨਹੀਂ ਉਹ ਹੈਗੇ, ਵੈਸੇ ਮਲੇਰਕੋਟਲੇ ਵਿੱਚ ਤੁਸੀਂ ਦੇਖੋ ਬੜੇ ਅੱਛੇ ਢੰਗ ਨਾਲ ਰਹਿ ਰਹੇ, ਕਦੀ ਅੱਜ ਤੱਕ 17 ਸਾਲਾਂ 'ਚ ਕਦੀ ਕੋਈ ਗੱਲ ਨਹੀਂ ਹੋਈ, ਬੜੇ ਅੱਛੇ ਉਹਨਾਂ ਦਾ ਰਿਲੇਸ਼ਨ ਆ ਕਮਿਊਨਿਟੀ ਦੇ ਨਾਲ, ਹਰ ਪਾਰਟੀ ਦੇ ਵਿੱਚ ਉਹ ਇਲੈਕਸ਼ਨ ਵੀ ਲੜਦੇ ਰਹੀਆ ਸੁਲਤਾਨਾ, ਦੇਖ ਲਓ ਹੁਣ ਵੀ ਉਹਨੇ ਕੋਠੀ ਬਾਈ ਸਰਦਾਰਾਂ ਦੇ ਪਿੰਡ ਹੈਗਾ ਹੱਥੋਂ ਆ ਉੱਥੇ ਨੇ ਕੋਠੀ ਬਾਈ ਉੱਥੇ ਰਹਿ ਰਹੇ। ਔਰ ਮੈਂ ਦੂਸਰੀ ਗੱਲ ਇੱਕ ਹੋਰ ਜਿਹੜੀ ਅਸਲੀ ਚੀਜ਼ ਤੇ ਮੈਂ ਆਉਣਾ ਚਾਹੁੰਦਾ ਕਿ ਇਹ ਪਾਰਟੀਸ਼ਨ ਵਿੱਚ ਨਾ ਤੇ ਮੁਸਲਮਾਨ ਲੋਕ ਚਾਹੁੰਦੇ ਸੀ, ਨਾ ਇੱਥੇ ਦੇ ਹਿੰਦੂ ਨਾ ਮੁਸਲਮਾਨ ਸਿੱਖ ਚਾਹੁੰਦੇ ਸੀ ਪਾਰਟੀਸ਼ਨ, ਪੰਜਾਬ ਟੋਟਲ ਦੇ ਲੋਕ ਚਾਹੁੰਦੇ ਨਹੀਂ ਸੀ। ਉਹ ਬੜੇ ਬੜੇ ਜਿਹੜੇ ਕੌਮ ਪ੍ਰਸਤ ਲੋਕ ਸੀ ਜਿਹਨਾਂ ਨੂੰ ਕਹਿੰਦੇ ਨੈਸ਼ਨਲਿਸਟ ਹਿੰਦੂ ਸੀ, ਉਹਨਾਂ ਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ, ਮੁਸਲਮਾਨ ਜਿਹੜੇ ਸੀ ਨੈਸ਼ਨਲਿਸਟ ਲੀਡਰ ਉਹਨਾਂ ਦੀ ਕਿਸੇ ਨੇ ਗੱਲ ਹੀ ਨਹੀਂ ਸੁਣੀ, ਈਵਨ ਸਿੰਧ ਬਲੋਚਿਸਤਾਨ ਤੱਕ ਉਹ ਨਹੀਂ ਸੀ ਚਾਹੁੰਦੇ। ਲੇਕਿਨ ਹੋਇਆ ਇਹ ਕਿ ਜਦੋਂ ਰਾਈਟ ਟੂ ਫਰੀਡਮ ਦਿੱਤਾ ਗਿਆ, ਗਾਂਧੀ ਸਾਹਿਬ ਵੀ ਇਹਦੇ ਐਗਰੀ ਕਰਦੇ ਸੀ, ਜਿਹੜੇ ਮੁਸਲਮਾਨ ਉਦੋਂ ਲੀਡਰ ਸੀਗੇ ਜਿਹੜੇ ਅਲੱਗ ਚਾਹੁੰਦੇ ਸੀਗੇ ਆਪਣੇ, ਜਿਹਦੇ ਵਿੱਚ ਜਨਾਬ ਸਾਹਿਬ ਵੀ ਸੀਗੇ, ਔਰ ਉਹਨਾਂ ਦੀ ਮਨੋਰਟੀ ਸੀਗੀ ਪੰਜਾਬ ਦੇ ਵਿੱਚ ਇੱਧਰਲੇ ਪਾਸੇ ਇਸ ਏਰੀਏ 'ਚ। ਜਦੋਂ ਇਲੈਕਸ਼ਨ ਹੋਇਆ 37 ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਆਪਣੀ ਪਾਰਟੀ ਹਾਰ ਗਈ ਸੀਗੀ ਜੀ, ਇੱਕ ਅੱਧੀ ਸੀਟ ਇੱਧਰਲੇ ਪਾਸੇ ਮਿਲੀ ਸੀ, ਤੁਸੀਂ ਹਿਸਾਬ ਲਾ ਲਓ ਮੁਸਲਿਮ ਲੀਗ ਜਿਹੜੀ ਸਪੋਰਟਡ ਜਿਹੜੀ ਪਾਕਿਸਤਾਨ ਦੀ ਸਪੋਰਟ ਕਰਦੀ, ਇੱਕ ਅੱਧੀ ਸੀਟ ਮਿਲੀ ਉਹਨਾਂ ਨੂੰ, ਅਤੇ ਇੱਥੇ ਗੌਰਮੈਂਟ ਵੀ ਨਹੀਂ ਸੀ ਉਹਨਾਂ ਦੀ ਬਣੀ। ਔਰ ਜਿਹੜੀ ਯੂਨੀਅਨਿਸਟ ਪਾਰਟੀ ਉਹਨਾਂ ਦਾ ਚੀਫ ਜਸਟਿਸ ਸੀ ਉਹ ਵੀ ਮੁਸਲਮਾਨ ਸੀਗਾ ਸਿਕੰਦਰ ਰਿਆਤ ਖਾਨ, ਔਰ ਉਹ ਖੁਦ ਵੀ ਨਹੀਂ ਚਾਹੁੰਦੇ ਸੀ, ਉਹ ਇਹ ਚੀਜ਼ ਹੀ ਕਹਿੰਦੇ ਵੀ ਸਾਡੀ ਆਪਸ ਵਿੱਚ ਬੜੇ ਅੱਛੇ ਰਿਲੇਸ਼ਨ ਆ, ਇਹ ਪਾਰਟੀਸ਼ਨ ਨਾ ਕੀਤੀ ਹੈ, ਲੇਕਿਨ ਉਹਨਾਂ ਦੀ ਕਿਸੇ ਸੁਣੀ ਨਹੀਂ। ਜਿਹੜੀ ਮਨੋਰਟੀ ਕਮਿਊਨਿਟੀ ਰਿਪ੍ਰੈਜੈਂਟਿੰਗ ਪਾਕਿਸਤਾਨ ਜਿਹੜਾ ਚਾਹੁੰਦੇ ਸੀ ਲੋਕ, ਜਿਹੜੇ ਕਿ ਸਪੋਰਟਡ ਬਾਈ ਕੌਮ ਫਾਦਰ ਏ ਕੌਮ ਪਾਕਿਸਤਾਨ, ਉਹਨਾਂ ਦੀ ਚੱਲ ਗਈ ਉਹ ਦੇ ਵਾਂਟ ਟੂ ਮੇਕ ਅ ਸੈਪਰੇਟ, ਉਹ ਚਲੋ ਸਾਰਿਆਂ ਦਾ ਲੈ ਗਿਆ, ਲੇਕਿਨ ਕਿਸੇ ਦੀ ਸੁਣੀ ਨਹੀਂ ਇਹਨਾਂ ਦੀ, ਲੋਕਾਂ ਦੀ ਰਾਏ ਨਹੀਂ ਸੀਗੀ, ਨਾ ਗਾਂਧੀ ਸਾਹਿਬ ਨੇ, ਨਾ ਨਹਿਰੂ ਨੇ, ਨਾ ਪਾਕਿਸਤਾਨ ਦੇ, ਮੈਨੂੰ ਨਾਂ ਨਹੀਂ ਆਇਆ ਇਹਨਾਂ ਦਾ ਜਿਹੜੇ ਪਹਿਲੇ ਸੀਗੇ ਬਾਨੀ ਉਹਨਾਂ ਦੇ,
ਜਿੰਨਾ ਸਾਹਿਬ ਮੁਹੰਮਦ ਅਲੀ ਜਿੰਨਾ
ਜਿਨਾਹ ਸਾਹਿਬ ਨੇ, ਤੁਸੀਂ ਇਹ ਇਹ ਹਿਸਟਰੀ ਵਿੱਚ ਲਿਖਿਆ ਹੋਇਆ, ਇਹ ਜਿਹੜੀ ਮੈਜੋਰਟੀ ਕਮਿਊਨਿਟੀ ਦੇ ਵਿਊਜ ਸੁਣੇ ਨਹੀਂ। ਔਰ ਪਾਰਟੀਸ਼ਨ ਕਰ ਦਿੱਤੀ ਗਈ, ਉਹ ਪਾਰਟੀਸ਼ਨ ਵੀ ਐਡੇ ਬੁਰੇ ਢੰਗ ਨਾਲ ਕੀਤੀ ਗਈ ਕਿ ਨੋ ਸਿਕਿਉਰਟੀ ਮੈਜਰਸ ਐਟ ਪਲੇਸ, ਜੇ ਤੁਸੀਂ ਪਾਰਟੀਸ਼ਨ ਵੀ ਕੀਤੀ ਤਾਂ ਤੁਸੀਂ ਉਸ ਫੌਜ ਲਾਈ ਹੁੰਦੀ ਕੁਛ ਕੀਤਾ, ਤਾਂ ਦੰਗੇ ਹੋ ਗਏ, ਔਰ ਇਹ ਬੜੀ ਮਾੜੀ ਗੱਲ ਹੈ, ਇਹਦੇ ਵਿੱਚ ਲੱਖਾਂ ਹੀ ਲੋਕ ਮਰ ਗਏ। ਔਰ ਬਿਨਾਂ ਪੁੱਛੋ ਇਹ ਸਾਰਾ ਪਾਰਟੀਸ਼ਨ ਕਰ ਦਿੱਤੀ ਗਈ, ਲੋਕਾਂ ਦੀ ਮਰਜ਼ੀ ਨਹੀਂ ਸੀ, ਲੇਕਿਨ ਜਦੋਂ ਤੁਸੀਂ ਧਰਮ ਦੇ ਆਧਾਰ ਤੇ ਤੁਸੀਂ ਮੰਨ ਹੀ ਲਿਆ, ਕਾਂਗਰਸ ਦੇ ਲੀਡਰਸ ਮੁਸਲਿਮ ਲੀਗ ਦੇ ਲੀਡਰਸ ਨੇ ਵੀ ਕਰਨਾ, ਅੰਗਰੇਜ਼ ਨੇ ਵੀ ਸਟੈਂਪ ਲਾ ਤੀ ਵੀ ਕਰੋ, ਪਰ ਇਹ ਕੰਮ ਹੋਇਆ ਜੀ ਜਿਹੜਾ ਬੜਾ ਗਲਤ ਹੋਇਆ ਸੀ। ਔਰ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਲੋਕਾਂ ਦੀ ਨਹੀਂ ਸੁਣੀ ਗਈ ਜੀ, ਲੀਡਰ ਜਿਹੜੇ ਸੀ ਉਹਨਾਂ ਨੇ ਡਿਵਾਈਡ ਕਰਤਾ, ਜਿਹੜੇ ਕਿ ਆਪ ਹਾਰੇ ਹੋਏ ਸੀ, ਆਪ ਨਾ ਤੇ ਕਾਂਗਰਸ ਨੂੰ ਕੋਈ ਸੀਟ ਮਿਲੀ ਸੀ ਪਿਛਲੇ ਇਲੈਕਸ਼ਨਾਂ 'ਚ, ਨਾ ਮੁਸਲਿਮ ਲੀਗ ਨੂੰ ਮਿਲੀ ਸੀ, ਔਰ ਜਿਹੜੇ ਮੈਜੋਰਟੀ ਉਹ ਲੀਡਰ ਸੀ ਜਿਹੜੇ ਕੌਮ ਪ੍ਰਸਤ ਸੀ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਸੋ ਇਹ ਹੈਗਾ ਜੀ ਨਿਚੋੜ ਇਹਦਾ, ਤੇ ਥੈਂਕ ਯੂ ਵੈਰੀ ਮਚ।
ਥੈਂਕ ਯੂ ਸਰ, ਥੈਂਕ ਯੂ, ਬਹੁਤ ਸ਼ੁਕਰੀਆ। ਔਰ ਸੁਖਵਿੰਦਰ ਜੀ ਥੈਂਕ ਯੂ। ਹਾਂਜੀ ਅਨਿਲ ਜੀ ਤੁਸੀਂ ਆਉਂਦੇ ਰਹੋ, ਅਨਿਲ ਜੀ ਗੋ ਹੈਡ
ਜੀ। ਸੁਪ੍ਰਭਾਤ ਜੀ, ਔਰ ਇਸ ਵੀ ਸਪੋਰਟ, ਔਰ ਮੇਰਾ ਸਿਰਫ ਸੰਦੇਸ਼ ਇਤਨਾ ਹੈ ਕਿ ਯੁਧਵੀਰ ਜੀ ਆਪਕੋ ਥੋੜਾ ਸਾ ਕਠੋਰ ਹੋਣਾ ਪੜੇਗਾ, ਚਰਚਾ ਕੋ ਸਮਾਚਾਰ ਕੇ ਬਾਅਦ ਹੀ ਲੇਂਗੇ ਆਪ, ਦੋਨੋ ਫਾਰਮੈਟ ਜਬ ਹਮਾਰੇ ਪੂਰੇ ਹੋ ਜਾਏਂਗੇ ਉਸਕੇ ਬਾਅਦ ਚਰਚਾ ਸ਼ੁਰੂ ਹੋਗੀ। ਯਦੀ ਕੋਈ ਚਰਚਾ ਕਾ ਕੋਈ ਸਵਾਲ ਆਤਾ ਵੀ ਹੈ ਉਸੇ ਆਪ ਹੋਲਡ ਪੇ ਰੱਖ ਕੇ ਸਮਾਚਾਰ ਕੇ ਬਾਅਦ ਸ਼ੁਰੂ ਕੀਜੀਏ, ਵਿਚਾਰ ਜੈਸਾ ਵੀ ਹੋ, ਅੱਛਾ ਹੋ, ਬੁਰਾ ਹੋ, ਕੜਵਾ ਹੋ, ਜੈਸਾ ਵੀ ਹੋ। ਔਰ ਦੂਸਰੀ ਬਾਤ, ਵੈਸੇ ਇੱਕ ਛੋਟਾ ਸੰਦੇਸ਼ ਮੈਂ ਇਹ ਦੇਣਾ ਚਾਹੂੰਗਾ ਕਿ ਜਬ ਆਪ ਕਿਸੀ ਕੇ ਉੱਪਰ ਦੋ ਕੋਈ ਪ੍ਰਸ਼ਨ ਖੜਾ ਕਰਤੇ ਹੈ ਤੋ ਚਾਰ ਉਂਗਲੀ ਖੜੀ ਕਰਤੇ ਹੈ ਤੋ ਚਾਰ ਉਂਗਲੀਆਂ ਆਪ ਕੀ ਤਰ੍ਹਾਂ ਮੁੜਤੀ ਹੈ। ਆਪ ਉਨ ਚਾਰ ਉਂਗਲੀਓ ਕੇ ਉੱਪਰ ਵੀ ਵਿਚਾਰ ਕੀਜੀਏ, ਆਪਣੇ ਅੰਦਰ ਵੀ ਜਾਂਕੀਏ, ਆਪਣੇ ਅੰਦਰ ਥੋੜ੍ਹੀ ਦ੍ਰਿਸ਼ਟੀ ਡਾਲੀਏ ਕਿ ਇਹ ਚਾਰ ਉਂਗਲੀਆਂ ਕਿਆ ਕਹਿ ਰਹੀ ਹੈ, ਤੋ ਉਸਮੇ ਬਹੁਤ ਸਾਰੇ ਜਵਾਬ ਮਿਲੇਂਗੇ। ਲੇਕਿਨ ਬਿਲਕੁਲ ਟ੍ਰਸਟ ਹੋ ਕਰ, ਮਤਲਬ ਵਿਚਾਰੋਂ ਕੋ ਇਧਰ ਉਧਰ ਨਾ ਕਰਕੇ ਬਿਲਕੁਲ ਏਕ ਮਤ ਹੋ ਕਰ ਆਪ ਉਸਕੋ ਧਿਆਨ ਦੇਂਗੇ ਤੋ ਚਾਰ ਉਂਗਲੀ ਆਪਕੋ ਆਪਣੇ ਆਪ ਜਵਾਬ ਦੇ ਦੇਂਗੀ ਕਿ ਕਿਸਕਾ ਕਿਆ ਮਤਲਬ ਹੈ। ਤੋ ਮੇਰਾ ਵਿਚਾਰ ਇਹ ਹੈ ਕਿ ਆਪਕੋ ਸਮਾਚਾਰੋਂ ਕੋ ਬਿਲਕੁਲ ਵੀ ਕਾਫੀ ਲੋਕ ਆਪਣੀ ਬ੍ਰੇਕ ਸਾਰਾ ਕੁਛ ਆਪਕੇ ਸਮਾਚਾਰੋਂ ਕੇ ਹਿਸਾਬ ਸੇ ਆਪਣੀ ਤੈਅ ਕਰ ਚੁੱਕੇ ਹੋਤੇ ਹੈ, ਤੋ ਪਲੀਜ਼ ਉਸੇ ਕਭੀ ਵੀ ਦੇਰੀ ਮਤ ਕਰੇ। ਧੰਨਵਾਦ।
ਧੰਨਵਾਦ ਜੀ। ਚਰਨਜੀਤ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ ਜੀ।
ਸਤਿ ਸ਼੍ਰੀ ਅਕਾਲ ਜਦਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਸਰ ਆਪਣੇ ਜਿਸ ਤਰ੍ਹਾਂ ਹੁਣ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਤੇ ਉੱਥੇ ਤੇ ਸੈਂਟਰ ਦੇ ਉਹ ਆਪਸ ਵਿੱਚ ਕਾਫੀ ਖਿੱਚੋਤਾਣ ਹੋ ਰਹੀ ਹੈ, ਉਹ ਕਾਫੀ ਮਤਲਬ ਵੱਧ ਰਿਹਾ ਉਹਨਾਂ ਦੇ ਵਿੱਚ, ਇਹ ਇੱਕ ਕੀ ਅਖਤਿਆਰ ਕਰੂਗਾ ਜੀ, ਇਹਦਾ ਕੋਈ ਹੈ ਹੱਲ ਜੀ?
ਠੀਕ ਹੈ ਜੀ। ਹਾਂਜੀ ਬਾਰੀ ਬਾਰੀ ਬਾਕੀ ਕਾਲਰਸ ਰਿਕੁਐਸਟ ਆ ਕਿ ਅਸੀਂ जे थोड़ा जा वेट कर लीए हेडलाइनस क्यों जे तुसी क्योंकि कई टैक्सट आने शुरू हो गए ने एक और हुणे ही साडे प्रीवियस कॉलर अनिल साहब भी कह रहे हैं कि असी थोड़े जे हेडलाइनस पेश कर दईए सो उसों बाद फिर जी चर्चा है वो जारी रहेगी क्योंकि असी काफ़ी दिन का फॉरमैट यही रखा से अज सडनली तुहाडे वल्लों इन्नियां सारियां कॉल्स आ गई सो आई डिडंट स्टॉप यू बट मैं तो रिक्वेस्ट ही कर सकता प्रोग्राम तुम सारे ने अपनी मर्जी मुताबिक चलाना है लेकिन मैं ही रिक्वेस्ट कर सकता कि हैडलाइनस पहला कर लिया करिए और जो फॉरमैट है वो लोग बड़ा पसंद कर रहे हैं सो दो चीज़ा तुम जी गल की है पहली चीज़ तो हैगी है कि जी पंजाब दे विच अज दे दौर च मुस्लिम क्यों घट ने क्योंकि उहदा कारण सर एक तो हैगा है कि यस जिहड़े ज़्यादातर जिहड़े मुस्लिम सीगे इहदे विच कोई दो राय नहीं है कि जी असी सिख राज की भी जदों गल करते हैं महाराजा रणजीत सिंह उन्होंने अंडर तो उहदे विच 80% मुस्लिम सीगे सिख राज दे विच ते हार्डली 10% देवर सिक्स अप्रोक्सीमेटली शायद 10% ही हिंदूज होंगे लेकिन उस तो बाद बहुत सारे जिहड़े जदों पार्टीशन होया 1947 तो बहुत सारे जिहड़े मुस्लिम सिगे वो इन एरियाज तो स्पेशली पंजाब दे एरिया चो फिर उधरले पासे पाकिस्तान दे पासे जिहड़े वो माइग्रेट कर गए सिगे बाकी जे कोई यह फिक्र है किसी भी तरह का कि जी जिहड़े इंडिया दे जिहड़े मुस्लिम्स ने या जे थानू कोई ये बुनियादी क्वेश्चन सिगा भी कोई दिक्कत है या कि उन्हां नू वधिया तरीके नाल रहण दिता जांदा नहीं रहण दिता जांदा तो पंजाब तो मैंबर पार्लीमेंट हैगे ने मुहम्मद सदीक साहब बड़े मशहूर सिंगर हैगे ने ही इज़ अ मैंबर पार्लीमेंट फ्रॉम पंजाब अपने फरीदकोट तो पहला MLA भी रह चुके ने सो कोई ऐसी गल नहीं है कि जी कोई उत्थे दी कोई किसी कोई दिक्कत है पंजाब दे विच और जिस तरह मंसूर साहब ने खुद ही दसिया बहुत सारे साडे पाकिस्तानी फ्रेंड्स ने वो वीडियो सानू शेयर की थी इंक्लूडिंग मंसूर साहब ने भी शेयर की थी कि पंजाब दे विच उत्थे मस्जिद सी जिथे कोई मुस्लिम भी नहीं रहिंदा सी पर वो अज तक भी इन्ने साल बाद भी उन्होंने बड़ा वधिया तरीके नाल उन्हों रख्या होया और यही होना चाहिए हरेक दा असी प्रॉब्लम यह है जिस तरह तुम कह रहे थे कि जी उदों उन्होंने मस्जिदां च एंटर करके इस तरह का असी वो गल्लां दोबारा कर करके बिना मतलब असी लोगों नूं भड़काउण की कोशिश ना करिए क्योंकि जिहड़ियां चंगीआं चीज़ां ने उहदी गल करिए ज़्यादा तो ज़्यादा क्योंकि बहुत सारियां 1947 चों लड़ाई होई हो गई अज दी तुहानूं वीडियो शेयर करो ना अज उत्थे एक पिंड दे विच कोई मुस्लिम नहीं है वो बावजूद और एक पिंड की तो वीडियो शेयर हुई है बड़े सारे ऐसे होर एग्जाम्पल्स जिहड़े ने सानूं मिल जाणगे बाकी इंडिया दे विच जो कुछ मुस्लिम कम्यूनिटी ने अचीव किया है वो मैं नहीं समझदा कि दुनिया दे विच कोई भी कंट्री दुनिया दे विच कोई भी कंट्री ये दावा कर दे कि जो इंडिया दे विच माइनॉरिटीज़ ने अचीव किया है वो कोई दुनिया की कोई कंट्री वो नेड़े तेड़े नहीं आ सकती जो इंडिया दे विच माइनॉरिटीज़ ने अचीव किया है दुनिया दे विच ना कोई आई है ना मैं लगता 100 साल तक आनी है ये वो कंट्री है इंडिया और मैं फैक्ट्स और फिगर्स नाल गल करांगा असी बड़ी खुशी ना कह दें कि जी 4 कैबिनेट मिनिस्टर हो गए कैबिनेट मिनिस्टर इंडिया दे विच ते राष्ट्रपति मुस्लिम APJ अब्दुल कलाम साहब लीडर ऑफ द रूलिंग पार्टी लीडर कौन है रूलिंग पार्टी का सोनिया गांधी जी क्रिश्चियन प्रधानमंत्री कौन है सिख प्रधानमंत्री कौन है सिख डॉक्टर मनमोहन सिंह 10 साल और 10 साल तक फॉरन अफेयर मिनिस्टर सलमान खुर्शीद मुस्लिम जूनियर फॉरन अफेयर मिनिस्टर हरसिमरत कौर बादल सिख वो लिस्ट बड़ी लंबी चौड़ी हो जाएगी डिफेंस मिनिस्टर तो लैके तो फिर मैं जो गुलाम नबी आजाद फिर फारूक अब्दुल्ला लंबी चौड़ी लिस्ट हो जाएगी मतलब कि कोई कंट्री तो दिखाओ भी जिथे 10 साल तक जी मेजोरिटी है वह कोई वजूद ही नहीं है हिंदुओं का कोई वजूद ही नहीं 10 साल तक वह एवं एक दो मंत्री बनाए थे बाकी सब माइनॉरिटीज और अज भी और केड़ी क्रिकेट की टीम है हॉकी की टीम है बॉलीवुड ले लो आर्ट्स एंटरटेनमेंट स्पोर्ट्स हर जगह छाए पए ने सो ऐसी कंट्री ते मैनू तो एग्जाम्पल दसो कोई ऐसी कंट्री का कोई देश दसो जी जिथे कि माइनॉरिटी का बंदा राष्ट्रपति ते प्रधानमंत्री दोनों हो रूलिंग पार्टी का लीडर भी माइनॉरिटी होवे कदे होया 100 साल की हिस्टरी च 1000 साल की हिस्टरी च मैनू दसो कोई कदे मैनू दसो ना हुणे तुहानू सिख राज का एग्जाम्पल दिता है 10% सिखां की पॉपुलेशन ते राज सिखां का 10% सिखां दी पॉपुलेशन दे राज सिखां दा बाकी देखो होया इस खिते दे विच जे असीं गल करिए ते सब तो पहला इस एरिया दे विच तुहानूं पता ही है कि सारे दे सारे इत्थे हिंदू सिगे फिर उस तो बाद डिफरेंट रिलीजनज आने शुरू होए चाहे वह इस्लाम आया इस्लाम तो पहला ही बुद्धिज़म आया चाहे इस्लाम आया इस रिलीजन दे विच चाहे क्रिश्चियनिटी आई और फिर सिख रिलीजन भी आया इस एरिया दे विच और खासकर जे असीं पंजाब दी गल करिए पंजाब दे विच देखो सिख रिलीजन बहुत प्रोस्पर किया इस एरिया च हालांकि मुगलों ने बड़ी कोशिश की चाहे औरंगजेब तो लैके शाहजहां तो लैके सारे ने बड़ी कोशिश की कि इस एरिया दे विच ही जबरदस्ती सरदारा नूं दबाया जाए लेकिन कित्थे मुगलों के हाथ आते सके और जिहड़े एक हिस्टरी है वो फिर किसी दिन गल करांगे सारे नूं पता ही है आपां हिस्टरी जिहदे विच कि किस तरीके दे नाल सिख गुरुआं ने
ਚਾਹੇ ਉਹ ਗੁਰੂ ਅਰਜਨ ਦੇਵ ਜੀ ਸੀਗੇ, ਚਾਹੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੀਗੇ, ਚਾਹੇ ਗੁਰੂ ਗੋਬਿੰਦ ਸਿੰਘ ਜੀ ਸੀਗੇ, ਹਰੇਕ ਨੇ ਮੁਗਲਾਂ ਦੇ ਨਾਲ ਕਿਸ ਤਰੀਕੇ ਨਾਲ ਲੜਾਈ ਲੜੀ ਔਰ ਬੜੀ ਕੋਸ਼ਿਸ਼ ਕੀਤੀ ਮੁਗਲਾਂ ਨੇ ਇੱਥੇ ਜ਼ਬਰਦਸਤੀ ਕਿ ਜੀ ਤੁਸੀਂ ਧਰਮ ਪਰਿਵਰਤਨ ਕਰੋ, ਬਟ ਹਰ ਗੁਰੂ ਸਾਹਿਬਾਨ ਨੇ ਉਹਨਾਂ ਦੇ ਨਾਲ ਲੜਾਈ ਲੜੀ ਅਤੇ ਇਸ ਏਰੀਆ ਦੇ ਵਿੱਚ ਉਹਨਾਂ ਨੇ ਜ਼ਬਰਦਸਤੀ ਕਿਸੇ ਦੀ ਚੱਲਣ ਨਹੀਂ ਦਿੱਤੀ। ਔਰ ਮੈਂ ਇੱਥੇ ਇਹੀ ਕਹਿ ਸਕਦਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਬੜੀ ਪਿਆਰ ਮੁਹੱਬਤ ਦੇ ਨਾਲ, ਔਰ ਮੈਂ ਇੰਨੀਆਂ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ, ਪਾਕਿਸਤਾਨ, ਇੰਡੀਆ, ਆਮ ਲੋਕ ਸਿਰਫ ਰੋਟੀ, ਕੱਪੜਾ, ਮਕਾਨ, ਬੈਟਰ ਫਿਊਚਰ, ਬੈਟਰ ਸਰਵਿਸਿਜ਼ ਉਹ ਚਾਹੁੰਦੇ ਨੇ, ਤਾਂ ਹੀ ਤਾਂ ਇੱਥੇ ਆਉਂਦੇ ਅਸੀਂ ਸਾਰੇ। ਕੋਈ ਉੱਥੇ ਐਸੀ ਗੱਲ ਨਹੀਂ ਹੈ, ਇਹ ਸਿਰਫ ਹਾਰਡਲੀ 0.1% ਲੋਕ ਜਿਹੜੇ ਬਿਨਾਂ ਮਤਲਬ ਧਰਮ ਦੇ ਨਾਮ ਦੇ ਉੱਤੇ ਭੜਕਾਹਟ ਪੈਦਾ ਕਰਦੇ ਨੇ। ਮੇਰੀ ਇੱਕ ਰਿਕੁਐਸਟ ਹੈ ਕਿ ਅਸੀਂ ਐਸੀ ਜਿਹੜੀ ਗੱਲਬਾਤ ਹੈ ਸਵਾਲ ਪੁੱਛਣੇ ਆ ਬਿਲਕੁਲ ਪੁੱਛੋ, ਲੇਕਿਨ ਉਹਦੇ ਨਾਮ ਦੇ ਉੱਤੇ ਅਸੀਂ ਅਨਨੈਸੈਸਰੀਲੀ ਇਸ਼ੂ ਨਾ ਖੜਾ ਕਰੀਏ, ਠੀਕ ਹੈ ਜੀ। ਸੋ ਮੈਂ ਪਹਿਲਾਂ ਖਬਰਾਂ ਅਸੀਂ ਦੇ ਦਈਏ, ਖਬਰਾਂ ਤੋਂ ਬਾਅਦ ਇਹ ਸਾਰੀ ਜਿਹੜੀ ਤੁਹਾਡੀ ਗੱਲਬਾਤ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਮੇਰੀ ਰਿਕੁਐਸਟ ਹੈ ਸਾਰੇ ਕਾਲਰਸ ਨੂੰ, ਇਫ ਯੂ ਕੁਡ ਪਲੀਜ਼ ਹੋਲਡ ਦ ਲਾਈਨਸ। ਚਰਨਜੀਤ ਸਾਹਿਬ, ਦੂਸਰੀ ਤੁਹਾਡੀ ਗੱਲ ਸੀਗੀ, ਆਈ ਐਮ ਨੋਟ ਇਗਨੋਰਿੰਗ ਦੈਟ ਕੁਐਸਚਨ, ਬਹੁਤ ਇੰਪੋਰਟੈਂਟ ਹੈ ਕਿ ਕਿਸਾਨਾਂ ਦਾ ਮਸਲਾ ਕਿਸ ਤਰ੍ਹਾਂ ਹੱਲ ਹੋਏਗਾ। ਸਰ, ਅੱਜ ਦੀ ਤਾਜ਼ਾ ਖਬਰ ਤੁਹਾਨੂੰ ਮੈਂ ਸ਼ੇਅਰ ਕਰ ਦਿੰਦਾ, ਜੋ ਮੈਂ ਅੱਗੇ ਚੱਲ ਕੇ ਹੈਡਲਾਈਨਸ ਵਿੱਚ ਡਿਟੇਲ ਸ਼ੇਅਰ ਕਰਾਂਗਾ। ਕੇਰਲਾ ਨੇ ਪਹਿਲੀ ਐਸੀ ਸਟੇਟ ਇੰਡੀਆ ਦੀ ਬਣ ਗਈ ਹੈ ਜਿਹਨੇ ਕਿ ਆਪਣੇ ਵੈਜੀਟੇਬਲਸ ਜਿਹੜੇ ਨੇ ਉਹਨਾਂ ਨੇ ਬਹੁਤ ਸਾਰੀਆਂ ਡਿਫਰੈਂਟ ਕਿਸਮ ਦੀਆਂ ਜਿਹੜੀਆਂ ਵੈਜੀਟੇਬਲਸ ਨੇ ਉਹਦਾ ਵੀ ਸਪੋਰਟ ਪ੍ਰਾਈਸ ਕਿਸ ਤਰ੍ਹਾਂ ਰੱਖਣਾ ਹੈ, ਸਟੇਟ ਕਿੱਦਾਂ ਉਹਨੂੰ ਖਰੀਦਦਾਰੀ ਕਰੇਗੀ, ਉਹ ਉਹਨਾਂ ਨੇ ਲਾਂਚ ਕਰ ਦਿੱਤਾ ਹੈ। ਉਹਨਾਂ ਨੇ ਫਲੋਰ ਪ੍ਰਾਈਸ ਫਿਕਸ ਕਰ ਦਿੱਤਾ ਵੀ ਜੋ ਪ੍ਰੋਡਕਸ਼ਨ ਪ੍ਰਾਈਸ ਹੋਏਗੀ ਸਬਜ਼ੀਆਂ ਦੀ ਉਹਦੇ ਤੋਂ 20% ਉੱਪਰ ਰੱਖਿਆ ਜਾਏਗਾ। ਬੜਾ ਕੁਛ ਜਿਹੜੀ ਹੈ ਸਟੇਟ ਗੌਰਮੈਂਟ ਕਰ ਸਕਦੀ ਹੈ ਔਰ ਬਹੁਤ ਕੁਛ ਸੈਂਟਰ ਗੌਰਮੈਂਟ ਵੀ ਕਰ ਸਕਦੀ ਹੈ। ਇੱਥੇ ਦੋਨੋਂ ਸਟੇਟ ਔਰ ਸੈਂਟਰ ਗੌਰਮੈਂਟ ਤੋਂ ਬਹੁਤ ਕੁਛ ਲਿਆ ਜਾ ਸਕਦਾ ਹੈ, ਲੇਕਿਨ ਉਹ ਤਾਂ ਲਿਆ ਜਾ ਸਕਦਾ ਹੈ ਜੇ ਲੀਡਰਸ਼ਿਪ ਜਿਹੜੀ ਹੈ, ਜਿਹੜੀ ਸਟੇਟ ਦੀ ਲੀਡਰਸ਼ਿਪ ਹੈ, ਉਹ ਵਾਕਈ ਕਿਸਾਨ ਹਮਾਇਤੀ ਹੋਵੇ। ਜੇ ਸਿਰਫ ਪੋਲੀਟਿਕਸ ਕਰਨੀ ਹੈਗੀ ਹੈ ਲੀਡਰਸ਼ਿਪ ਨੇ, ਫਿਰ ਤਾਂ ਜਿੰਨੀ ਮਰਜ਼ੀ ਪੋਲੀਟਿਕਸ ਕਰੀਏ। ਸੋ ਤੁਹਾਡੇ ਬੁਨਿਆਦੀ ਸਵਾਲ ਦਾ ਜਵਾਬ ਕਿ ਹੱਲ ਹੋ ਸਕਦਾ, ਬਿਲਕੁਲ ਹੋ ਸਕਦਾ ਕਿਸਾਨਾਂ ਦਾ ਮਸਲਾ ਹੱਲ, ਲੀਡ ਉਹਦੇ ਵਿੱਚ ਸਟੇਟ ਗੌਰਮੈਂਟ ਨੂੰ ਲੈਣੀ ਪਏਗੀ ਜਿਹੜੀ ਸਟੇਟ ਲੀਡਰਸ਼ਿਪ ਹੈ, ਔਰ ਉਹ ਬਿਲਕੁਲ ਸੈਂਟਰ ਤੋਂ ਵੀ ਪਿੱਛੇ ਨਾ ਹਟੇ, ਸੈਂਟਰ ਤੋਂ ਵੀ ਮੰਗ ਆਪਣੀਆਂ ਜਾਰੀ ਰੱਖੇ। ਜੀ, ਅੱਜ ਕਰਨਾਟਕਾ ਦੇ ਵਿੱਚ ਉਹਨਾਂ ਨੇ 16 ਤਰ੍ਹਾਂ ਦੀਆਂ ਵੈਜੀਟੇਬਲਸ ਐਲਾਨ ਕਰ ਦਿੱਤਾ, ਜਿੱਥੇ ਦੇ ਚੀਫ ਮਿਨਿਸਟਰ ਪਨਿਆਰੀ ਵੀ ਅੱਪਨ ਨੇ, ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਹੈ ਕਿ ਅਸੀਂ 1 ਨਵੰਬਰ ਤੋਂ, ਉਹ ਬਹੁਤੀ ਦੇਰ ਨਹੀਂ ਰਹਿ ਗਈ, 1 ਨਵੰਬਰ ਤੋਂ ਕਹਿੰਦੇ ਜੀ ਜਿੰਨੀ ਅਸੀਂ ਪ੍ਰੋਡਕਸ਼ਨ ਕੋਸਟ ਕੱਢ ਲਈ ਹੈ 16 ਸਬਜ਼ੀਆਂ ਲਾਉਣ ਦੀ, ਕਿੰਨੀ ਪ੍ਰੋਡਕਸ਼ਨ ਕੋਸਟ ਹੈ, 20% ਉੱਪਰ ਅਸੀਂ ਫਲੋਰ ਪ੍ਰਾਈਸ ਦਿਆਂਗੇ, ਔਰ ਇਹਦੇ ਤੋਂ ਘੱਟ ਕੋਈ ਸਮਾਨ ਨਹੀਂ ਲਏਗਾ। ਜਿਹੜਾ ਬਾਕੀ ਦਾ ਸਮਾਨ ਹੋਏਗਾ, ਜੇ ਕਿਤੇ ਨਹੀਂ ਵਿਕਦਾ, ਜਿੰਨੀ ਪ੍ਰੋਡਕਸ਼ਨ ਹੈ ਜੇ ਕਿਤੇ ਨਹੀਂ ਵਿਕਦੀ, ਉਹ ਸਰਕਾਰ ਜਿਹੜੀ ਹੈ ਉਹ ਸਾਰੀ ਖਰੀਦੇਗੀ, ਔਰ ਉਹਦੇ ਤਹਿਤ ਅਸੀਂ ਕੋਲਡ ਸਟੋਰੇਜ ਬਣਾਵਾਂਗੇ। ਬੜਾ ਕੁਛ ਉਹਨਾਂ ਨੇ ਸਿਸਟਮ ਲਾਂਚ ਕੀਤਾ ਹੈਗਾ। ਸੋ ਇਸ ਤਰ੍ਹਾਂ ਦਾ ਬਹੁਤ ਕੁਛ ਪੰਜਾਬ 'ਚ ਹੀ ਹੋ ਸਕਦਾ ਹੈ। ਪੰਜਾਬ ਨੂੰ ਚਾਹੀਦਾ ਸੀ MSP ਜਿਹੜੀ ਸੈਂਟਰ ਹੈ, ਸੈਂਟਰ ਨੇ ਤਾਂ ਐਲਾਨ ਕਰ ਹੀ ਦਿੱਤਾ ਹੁਣ MSP ਦਾ, ਪੰਜਾਬ ਕਹੇ ਕਿ ਜਿਹੜੀ ਸੈਂਟਰ ਖਰੀਦ ਕਰ ਲਏਗੀ ਸੈਂਟਰ ਕਰ ਲਏਗੀ, ਬਾਕੀ ਜਿਹੜੀ ਖਰੀਦ ਹੈ ਜੇ ਪ੍ਰਾਈਵੇਟ ਸੈਕਟਰ ਆਉਂਦਾ, ਪ੍ਰਾਈਵੇਟ ਸੈਕਟਰ ਖਰੀਦ ਲਵੇ MSP ਦੇ ਉੱਤੇ, ਔਰ ਬਾਕੀ ਦਾ ਜਿਹੜਾ ਸਮਾਨ ਹੈ ਉਹ ਸਟੇਟ ਗੌਰਮੈਂਟ ਪ੍ਰੋਕਿਊਰ ਕਰ ਲਏਗੀ। ਅਲੱਗ ਅਲੱਗ ਫਿਗਰ ਆ ਹੀ ਰਹੇ ਨੇ, ਤੁਸੀਂ ਸੁਣ ਲਓ, ਅਕਾਲੀ ਦਲ ਵੀ ਫਿਗਰ ਦੇ ਰਿਹਾ ਹੁਣ, ਤੇ ਪਹਿਲਾਂ ਤੇ ਇਕੱਲੇ ਨਵਜੋਤ ਸਿੰਘ ਸਿੱਧੂ ਸਾਹਿਬ ਫਿਗਰ ਦੇ ਰਹੇ ਸੀਗੇ, ਜਾਂ ਅਮਨ ਅਰੋੜਾ ਆਮ ਆਦਮੀ ਪਾਰਟੀ ਫਿਗਰ ਦੇ ਰਹੀ ਸੀ, ਹੁਣ ਤੇ ਅਕਾਲੀ ਦਲ ਵੀ ਫਿਗਰ ਦੇਣ ਲੱਗ ਪਿਆ ਵੀ ਜੇ ਆ ਸਾਰਾ ਜਿਹੜਾ ਮਾਫੀਆ ਹੈ ਬੰਦ ਹੋ ਜਾਵੇ, ਤੇ ਕੋਈ ਕਹਿੰਦਾ ਜੀ 25,000 ਕਰੋੜ, ਕੋਈ ਕਹਿੰਦਾ ਜੀ 30,000 ਕਰੋੜ, ਕੋਈ 20,000 ਕਰੋੜ, ਚਲੋ 25,000 ਕਰੋੜ ਜਾਂ 30,000 ਕਰੋੜ ਨਾ ਵੀ ਮੰਨਿਆ ਜਾਏ, ਜੇ 20,000 ਕਰੋੜ ਵੀ ਆ ਮਾਫੀਆ ਸਾਰੇ ਜਿੰਨੇ ਦੁਨੀਆ ਭਰ ਦਾ ਮਾਫੀਆ ਉੱਥੇ ਲੁੱਟ ਕਰ ਰਿਹਾ, ਔਰ ਸਰਕਾਰ ਇਹਨੂੰ ਬਿਲਕੁਲ ਰੋਕ ਸਕਦੀ ਹੈ, ਸਰਕਾਰ ਇਹਨੂੰ ਬਿਲਕੁਲ ਰੋਕ ਸਕਦੀ ਹੈ। ਜੇ ਉਹਨੂੰ ਰੋਕਦੇ ਤਾਂ ਬਹੁਤ ਸਾਰਾ ਰੈਵਨਿਊ ਪੰਜਾਬ ਕੋਲ ਜਨਰੇਟ ਹੋਏਗਾ, ਉਹ ਨਹੀਂ ਜਨਰੇਟ ਕਰ ਰਹੇ, ਔਰ ਬਿਲਕੁਲ ਇਹ ਮਸਲਾ ਜਿਹੜਾ ਹੈ ਬਿਲਕੁਲ ਹੱਲ ਹੋ ਸਕਦਾ ਹੈ। ਲੇਕਿਨ ਗੱਲ ਇਹ ਹੈ ਕਿ 2022 ਦੀ ਸਾਰਿਆਂ ਦੀ ਤਿਆਰੀਆਂ ਇਸ ਵੇਲੇ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ, ਉਹ ਕਹਿੰਦੇ ਜੀ ਹੁਣ 17-18 ਮਹੀਨੇ ਰਹਿ ਗਏ ਨੇ, ਸਾਰਿਆਂ ਦਾ ਫੋਕਸ ਇਸ ਵੇਲੇ 2022 'ਤੇ ਲੱਗ ਗਿਆ ਕਿ 2022 ਦੀ ਇਲੈਕਸ਼ਨ ਅਸੀਂ ਕਿਸ ਤਰੀਕੇ ਨਾਲ ਜਿੱਤਣੀ ਹੈ। ਸੋ ਜਦੋਂ ਨਿਗਾਹ ਕੁਰਸੀ 'ਤੇ ਹੋਵੇ ਤਾਂ ਫਿਰ ਲੋਕ ਨਜ਼ਰ ਨਹੀਂ ਆਇਆ ਕਰਦੇ, ਉਹ ਕਿਤੇ ਨਾ ਕਿਤੇ ਕੁਰਸੀਆਂ ਦੇ ਥੱਲੇ ਦੱਬ ਜਾਂਦੇ ਨੇ। ਇਹ ਪੰਜਾਬ ਦੀ ਹਾਲਤ ਹੈ। ਮੈਨੂੰ ਤੁਸੀਂ ਜਿਸ ਦਿਨ ਇਸ ਗੱਲ ਦਾ ਜਵਾਬ ਦੇ ਦਿਓਗੇ, ਤੁਹਾਡੀਆਂ ਉੱਦਣ ਸਾਰੀਆਂ ਸਮੱਸਿਆਵਾਂ ਦਾ ਹੱਲ ਉੱਥੋਂ ਹੀ ਨਿਕਲ ਆਉਣਾ। ਇੱਕ ਗੱਲ ਦਾ ਜਵਾਬ ਦੇ ਦੇਣਾ, 20 ਸਾਲਾਂ 'ਚ ਮੈਂ ਰੇਡੀਓ 'ਤੇ ਪੁੱਛ ਰਿਹਾ, ਟੀਵੀ ਚੈਨਲ 'ਤੇ ਪੁੱਛ ਰਿਹਾ, ਮੈਨੂੰ ਹਜੇ ਤੱਕ ਜਵਾਬ ਨਹੀਂ ਦਿੱਤਾ ਕਿਸੇ ਨੇ 20 ਸਾਲਾਂ ਦਾ। 1 ਲੀਟਰ ਦੱਸ ਦਿਓ ਪਿਛਲੇ 50 ਸਾਲ 'ਚ ਪੰਜਾਬ ਨੇ ਪ੍ਰੋਡਿਊਸ ਕੀਤਾ ਹੋਵੇ, ਜਿਹੜਾ ਓਨੈਸਟ ਹੋਵੇ, ਠੀਕ ਹੈ ਜੀ, ਪਹਿਲੀ ਚੀਜ਼ ਕੰਡੀਸ਼ਨ ਕੀ ਓਨੈਸਟ ਹੋਵੇ, ਜਿਹੜਾ ਦਲੇਰ ਹੋਵੇ ਅਤੇ ਜਿਹਦੇ ਕੋਲ ਵਿਜ਼ਨ ਹੋਵੇ। ਚੰਗੀ ਗੱਲ ਇਹ ਹੈ ਕਿ ਪਿਛਲੇ 8-10 ਸਾਲਾਂ 'ਚ ਓਨੈਸਟ ਦਲੇਰ ਲੀਡਰ ਦੇ ਕਾਫ਼ੀ ਆਉਣ ਲੱਗ ਪਏ ਨੇ, ਓਨੈਸਟ ਵੀ ਨੇ ਅਤੇ ਦਲੇਰ ਵੀ ਨੇ, ਪਰ ਵਿਜ਼ਨ ਕਿਹਦੇ ਕੋਲ ਆ? ਜਿਹਦੇ ਕੋਲ ਵਿਜ਼ਨ ਹੋਏਗਾ ਉਹ ਫਿਰ ਤੁਹਾਨੂੰ ਇਹ ਸਵਾਲ ਪੁੱਛਣ ਦੀ ਜ਼ਰੂਰਤ ਨਹੀਂ, ਉਹ ਆਪਣੇ ਆਪ ਸਟੀਅਰ ਕਰਕੇ ਲੈ ਜਾਏਗਾ ਪੰਜਾਬ ਨੂੰ। ਨਰਿੰਦਰ ਮੋਦੀ ਸਾਹਿਬ ਚੰਗੇ ਨੇ ਕਿ ਮਾੜੇ ਨੇ, ਪਰ ਇੰਡੀਆ ਨੂੰ ਉਹ ਲੀਡਰ ਮਿਲ ਗਿਆ। ਉਹ ਕਹਿੰਦਾ ਜੀ ਮੈਂ ਜੋ ਉਹਨਾਂ ਨੇ ਕਰਨਾ ਉਹ ਕਰੀ ਜਾ ਰਿਹਾ, ਆਰਟੀਕਲ 370 ਖਤਮ, 35 ਖਤਮ, ਟ੍ਰਿਪਲ ਤਲਾਕ ਖਤਮ, ਜੋ ਮਨ 'ਚ ਆ ਰਿਹਾ ਕਰੀ ਜਾ ਰਿਹਾ। ਉਹ ਕਹਿੰਦੇ ਸਾਡੇ ਹਿਸਾਬ ਨਾਲ ਇੰਡੀਆ ਦੇ ਫਾਇਦੇ 'ਚ, ਉਹ ਬੰਦਾ ਇੰਡੀਆ ਨੂੰ ਮਿਲ ਗਿਆ ਉਹਦੇ ਫਾਇਦੇ ਨੁਕਸਾਨ ਹੋ ਜਾਣ। ਜਿਹੜਾ ਬੰਦਾ ਇੱਕ ਦਿੱਲੀ ਨੂੰ ਮਿਲ ਗਿਆ ਅਰਵਿੰਦ ਕੇਜਰੀਵਾਲ, ਤੀਜੀ ਵਾਰ ਮੈਜੋਰਟੀ ਸਰਕਾਰ ਬਣਾ ਗਿਆ, ਮਿਲ ਗਿਆ ਨਾ ਤੀਸਰੀ ਵਾਰ ਮੈਜੋਰਟੀ ਸਰਕਾਰ ਬਣਾ ਗਿਆ। ਉੱਧਰ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਸਾਹਿਬ ਮਿਲ ਗਏ ਉਹਨਾਂ ਨੂੰ। ਜੇ 22 ਸਾਲ ਦੇ ਵਿੱਚ ਇੱਕ ਸ਼ਖਸ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਹੈ, ਕੋਈ ਬੰਦੂਕ ਚੱਕੀ ਹੈ ਇਮਰਾਨ ਖਾਨ ਸਾਹਿਬ ਨੇ ਕਦੇ, ਮੈਨੂੰ ਦੱਸੋ ਕਿਸੇ ਦੇ ਥੱਪੜ ਮਾਰਿਆ? ਹਾਂ, ਉਹ ਇੱਕ ਵੱਖਰੀ ਡਿਬੇਟ ਹੈ ਕਿ ਉਹ ਚੰਗਾ ਕਰ ਰਹੇ ਨੇ ਜਾਂ ਪਾਕਿਸਤਾਨ ਲਈ ਮਾੜਾ ਜੀ, ਮਹਿੰਗਾਈ ਵੱਧ ਗਈ। ਉਹਨਾਂ ਦੇ ਜਿਹੜੇ ਵਿਰੋਧੀ ਨੇ ਇਮਰਾਨ ਖਾਨ ਸਾਹਿਬ ਦੇ, ਉਹ ਬੜੀ ਸਾਰੀ ਉਹਨਾਂ ਦੀਆਂ ਗੱਲਾਂ ਕਰਦੇ ਨੇ, ਮੈਂ ਵੀ ਸੁਣਦਾ। ਮੇਰੇ ਬੜੇ ਪਾਕਿਸਤਾਨੀ ਫਰੈਂਡ ਨੇ, ਉਹ ਕਹਿੰਦੇ ਨਹੀਂ ਕੁਛ ਨਹੀਂ ਮਿਲਾ, ਐਸਾ ਹੋ ਗਿਆ, ਉਹ ਫੌਜ ਪਿੱਛੇ ਬੈਠੀ। ਅੱਜ ਕੱਲ੍ਹ ਉਹਨਾਂ ਨੂੰ ਕੰਟਰੋਲ ਟਾਵਰ ਦਾ, ਵੈਸੇ ਮੈਂ ਨੇਮ ਕਾਲਿੰਗ ਦੇ ਸਖਤ ਖਿਲਾਫ ਹੈ, ਮੈਨੂੰ ਬੜਾ ਅਫਸੋਸ ਹੁੰਦਾ ਹੈ ਕਿ ਜਦੋਂ ਸਾਡੇ ਪਾਕਿਸਤਾਨੀ ਭਰਾ ਕੋਈ ਪੱਤਰਕਾਰ ਜਰਨਲਿਸਟ ਜਦੋਂ ਟੀਵੀ ਚੈਨਲ ਦੇ ਉੱਤੇ ਬੈਠ ਕੇ ਕਹਿੰਦੇ ਕੰਟਰੋਲ ਟਾਵਰ, ਤੁਸੀਂ ਸਿੱਧਾ ਕਹਿ ਦਿਓ ਪਾਕਿਸਤਾਨ ਦੀ ਆਰਮੀ ਜੀ ਪਿੱਛੋਂ ਇਹ ਬੈਠ ਕੇ ਕਰ ਰਹੀ ਹੈ, ਕੰਟਰੋਲ ਟਾਵਰ ਨਾਮ ਕਿਉਂ ਲੈਣਾ ਤੁਸੀਂ? ਸੋ ਸਿੱਧਾ ਨਾਮ ਲੈ ਕੇ ਗੱਲ ਕਰਿਆ ਕਰੋ। ਇਹ ਜਿਹੜੀ ਨੇਮ ਕਾਲਿੰਗ ਹੈ, ਇਹ ਕਿਸੇ ਵੀ ਵਧੀਆ ਜਰਨਲਿਸਟ ਨੂੰ ਸ਼ੋਭਾ ਨਹੀਂ ਦਿੰਦੀ, ਠੀਕ ਹੈ? ਔਰ ਦੂਸਰੀ ਚੀਜ਼, ਜਿਹੜੇ ਹੁਣ ਧਰਨੇ ਲਾ ਕੇ ਤੁਸੀਂ, ਇਮਰਾਨ ਖਾਨ ਸਾਹਿਬ ਦੀਆਂ 10 ਪਾਲਿਸੀਆਂ ਗਲਤ ਨੇ, ਪਰ ਤੁਸੀਂ ਕਹੋ ਜੀ ਇਹ ਡੈਮੋਕ੍ਰੇਸੀ ਬਹਾਲ ਕਰਨ ਆ ਰਹੇ ਹਾਂ, ਇਹ ਕਿਹੜੀ ਡੈਮੋਕ੍ਰੇਸੀ ਬਹਾਲ ਹੋ ਰਹੀ ਹੈ ਕਿ ਤੁਸੀਂ ਆ ਕੇ ਉੱਥੇ ਧਰਨੇ ਲਾ ਕੇ ਕਹੋ ਜੀ? ਇਹ ਤਾਂ ਬਨਾਨਾ ਰਿਪਬਲਿਕ ਵਾਲਾ ਕੰਮ ਹੋ ਗਿਆ ਕਿ ਜਿਹੜਾ ਮਰਜ਼ੀ 100 ਬੰਦਾ ਇਕੱਠਾ ਕਰਕੇ ਸਰਕਾਰ ਗਿਰਾ ਦੇਵੇ। ਇਹ ਧਰਨੇ ਔਰ ਇਹ ਸਾਰੇ ਦੀ ਰਾਜਨੀਤੀ, ਇਹ ਗਲਤ ਹੈ। ਇਹਦੇ ਨਾਲ ਕੋਈ ਡੈਮੋਕ੍ਰੇਸੀ ਬਹਾਲ ਨਹੀਂ ਹੋਏਗੀ। ਤੁਸੀਂ ਉਹਨੂੰ 5 ਸਾਲ ਪੂਰੇ ਕਰਨ ਦਿਓ, ਡੈਮੋਕ੍ਰੇਸੀ ਤਾਂ ਬਹਾਲ ਹੋਏਗੀ। ਜਿੰਨਾ ਮਰਜ਼ੀ ਉਹ ਗਲਤ ਹੈ, ਲੋਕਾਂ ਦਾ ਮੈਂਡੇਟ ਆਇਆ, ਨਹੀਂ ਜੀ ਉਹ ਰਿਗਡ ਸੀਗਾ, ਉਹ ਰਿਗਡ ਸੀਗਾ ਤਾਂ ਫਿਰ ਪਹਿਲਾਂ ਠੀਕ ਕਰਨਾ ਸੀਗਾ। ਲੋਕਾਂ ਦਾ ਮੈਂਡੇਟ ਹੁਣ ਉਹਦੇ ਲਈ ਆ ਗਿਆ। ਡੈਮੋਕ੍ਰੇਸੀ ਸਟਰੈਂਥਨ ਹੁੰਦੀ ਹੈ, ਤੁਹਾਨੂੰ ਮੰਨਣਾ ਪਏਗਾ। ਹਾਂ ਜੀ, ਲੋਕਾਂ ਨੇ ਮੋਦੀ ਸਾਹਿਬ ਨੂੰ ਦਿੱਤਾ ਹੈ ਤਾਂ ਫਿਰ ਮੋਦੀ ਸਾਹਿਬ ਠੀਕ ਨੇ। ਜੇ ਇਮਰਾਨ ਖਾਨ ਸਾਹਿਬ ਨੂੰ ਦਿੱਤਾ ਲੋਕਾਂ ਨੇ ਮੈਂਡੇਟ, ਤਾਂ ਇਮਰਾਨ ਖਾਨ ਸਾਹਿਬ 5 ਸਾਲ ਲਈ ਠੀਕ ਨੇ। 5 ਸਾਲ ਲਈ ਤੁਸੀਂ ਧਰਨੇ ਲਾਓ, ਪਰ ਸਰਕਾਰ ਨੂੰ ਅਸੀਂ ਜੀ ਦਸੰਬਰ 'ਚ ਬਾਹਰ ਕੱਢ ਦੇਣਾ, ਜਨਵਰੀ 'ਚ ਕੱਢ ਦੇਣਾ, ਇੱਦਾਂ ਨਹੀਂ ਤੁਸੀਂ ਇਮਰਾਨ ਖਾਨ ਸਾਹਿਬ। ਹਾਂ, ਬਦਲੋ ਉਹਨਾਂ ਨੂੰ, ਤੁਸੀਂ ਜਦੋਂ ਦਲੀਲ ਨਾ ਬਦਲੋ, ਜਦੋਂ 5 ਸਾਲ ਪੂਰੇ ਹੋ ਜਾਣ ਫਿਰ ਲੋਕਾਂ ਕੋਲ ਜਾਓ ਕਿ ਭਾਈ ਸਾਹਿਬ ਇਹਨਾਂ ਨੇ ਕੀਤਾ ਕੁਛ ਨਹੀਂ ਹੈ, ਪਿੱਛੇ ਇਹਨਾਂ ਦੇ ਹੋਰ ਹੈ ਕੋਈ, ਠੀਕ ਹੈ, ਉਹ ਸਭ 5 ਸਾਲ ਬਾਅਦ ਹੋਏਗਾ। ਜੇ ਤੁਸੀਂ ਕਹੋ ਜੀ ਮੈਂ ਹੁਣੇ ਬਦਮਾਸ਼ੀ, ਇਹ ਤਾਂ ਬਦਮਾਸ਼ੀ ਇੱਕ ਤਰ੍ਹਾਂ ਦੀ, ਤੁਸੀਂ ਕਹੋ ਜੀ ਮੈਂ ਧਰਨੇ ਲਾ ਕੇ ਕੋਇਟਾ ਉੱਥੇ ਰੈਲੀਜ਼ ਕਰੋ, ਬਟ ਡੋਂਟ ਅਨਾਊਂਸ ਇਟ ਕਿ ਅਸੀਂ ਦਸੰਬਰ 'ਚ ਭੇਜ ਦੇਣਾ ਇਹਨੂੰ। ਉਹ ਮੌਲਾਨਾ ਸਾਹਿਬ ਕਹਿ ਰਹੇ ਜੀ ਮੈਂ ਇਹਨੂੰ ਦਸੰਬਰ 'ਚ ਭੇਜ ਦੇਣਾ, ਮਰੀਅਮ ਜੀ ਕਹਿ ਰਹੇ ਨੇ ਮੈਂ ਇਹਨੂੰ ਜਨਵਰੀ 'ਚ ਫਾਰਿਗ ਹੋ ਜਾਣੀ ਹੈ ਸਰਕਾਰ। ਸੋ ਟੈਲ ਪੀਪਲ ਇਜ਼ ਹੀ ਗੋਇੰਗ ਟੂ ਕਾਲ ਇਲੈਕਸ਼ਨ ਔਰ ਹਾਊ ਇਜ਼ ਇਟ ਗੋਇੰਗ ਟੂ ਹੈਪਨ? ਪੰਜਾਬ ਨੂੰ ਕਿਹੜਾ ਲੀਡਰ ਮਿਲਿਆ? ਜਦੋਂ ਇਹਦਾ ਜਵਾਬ ਆ ਜਾਏਗਾ ਕਿ ਜੀ ਹਾਂਜੀ ਸਾਨੂੰ 50 ਸਾਲ 'ਚ ਮੈਨੂੰ ਨਾਮ ਦੱਸੋ, ਕੋਈ ਦੱਸੋ ਕਿ 50 ਸਾਲਾਂ 'ਚ ਕਿਸੇ ਦਾ ਨਾਮ। ਪ੍ਰਤਾਪ ਸਿੰਘ ਕੈਰੋਂ ਸਾਹਿਬ ਦੇ ਵੀ ਡਿਸਕਸ਼ਨ ਕਰ ਲਾਂਗੇ, ਪਰ ਉਹ 50 ਸਾਲ ਪਹਿਲਾਂ ਸੀਗੇ। ਕੌਣ ਹੈ, ਕੌਣ ਹੈ ਪੰਜਾਬ ਦਾ ਲੀਡਰ, ਮੈਨੂੰ ਉਹ ਦੱਸੋ ਵੀ ਜੀ ਆਹ ਲੀਡਰ ਹੈ ਜੀ ਸਾਡੇ ਕੋਲ। ਲੀਡਰ ਨਹੀਂ ਹੈ ਤਾਂ ਫਿਰ ਸਾਰਾ ਤਾਂ ਮਾਫੀਆ ਖਾ ਰਿਹਾ, ਉੱਥੇ ਬੈਠ ਕੇ ਮੌਜਾਂ ਕਰ ਰਿਹਾ, ਕਰੋੜਾਂ ਰੁਪਇਆ ਬਣਾ ਰਿਹਾ। ਹਾਂਜੀ, ਮੈਨੂੰ ਇਸ਼ਾਰਾ ਹੈ ਕਿ ਜੀ ਪਹਿਲਾਂ ਸਪੋਂਸਰ ਟੇਕ ਕੇਅਰ ਕਰ ਲਾਂਗੇ, ਉਸ ਤੋਂ ਬਾਅਦ ਫਿਰ ਹੈਡਲਾਈਨਸ, ਐਂਡ ਦੈਨ ਵਿਲ ਕੈਰੀ ਔਨ ਦਾ ਡਿਸਕਸ਼ਨ। ਜੀ ਸੁਵੀਨਾ ਜੀ, ਗੋ ਅਹੈਡ।
ਜੀ ਸਾਨਾ, ਕਮਲ ਭਾਟੀ ਜੀ ਬਹੁਤ ਦੇਰ ਤੋਂ ਜੁੜੇ ਹੋਏ ਨੇ। ਕਮਲ ਜੀ, ਵੈਲਕਮ ਟੂ ਦਿ ਸ਼ੋ।
ਥੈਂਕ ਯੂ ਸੁਵੀਨਾ ਜੀ। ਗੁੱਡ ਮਾਰਨਿੰਗ ਯੁਧਵੀਰ ਜੀ, ਸਾਰੇ ਲਿਸਨਰ ਨੂੰ
ਗੁੱਡ ਮਾਰਨਿੰਗ ਸਰ।
ਮੈਂ ਬੜਾ ਫਟਾਫਟ ਸ਼ਾਰਟ ਵਿੱਚ ਗੱਲ ਕਰਾਂਗਾ। ਬੜਾ ਇੰਟਰਸਟਿੰਗ ਡਿਸਕਸ਼ਨ ਹੋ ਰਿਹਾ ਸੀ, ਐਂਡ ਬਾਈ ਚਾਂਸ ਉਹ ਹੀ ਟੋਪਿਕ ਜਿਹੜੇ ਤੇ ਉੱਤੇ ਮੈਂ ਗੱਲ ਕਰਨੀ ਸੀ ਉਹਦੇ ਆ ਗਿਆ। ਮੇਰਾ ਅੱਜ ਦਾ ਸਾਰਿਆਂ ਨੂੰ ਇੱਕ ਛੋਟੀ ਜਿਹੀ ਰਿਕੁਐਸਟ ਹੈਗੀ ਹੈ ਕਿ ਅੱਜ ਜੋ ਵੀ ਕੰਮ ਕਰੋ ਉਹਨੂੰ ਆਪਣੇ ਰੱਬ ਨੂੰ, ਆਪਣੇ ਗੁਰੂ ਸਾਹਿਬ ਨੂੰ, ਆਪਣੇ ਆਪਣੇ ਗੋਡ ਨੂੰ, ਭਗਵਾਨ ਨੂੰ, ਜਿਹਨੂੰ ਮੰਨਦੇ ਹੋ ਉਹਨੂੰ ਸਮਰਪਿਤ ਕਰ ਦਿਓ। ਜੋ ਵੀ ਕੰਮ ਕਰੋ, ਜੋ ਵੀ ਗੱਲ ਕਰੋ, ਅੱਜ ਉਹਨਾਂ ਦੇ ਨਾਂ 'ਤੇ ਸਾਰਾ ਕੁਝ ਕਰਦੇ ਅਸੀਂ, ਉਹਨਾਂ ਦੀ ਮਰਜ਼ੀ 'ਤੇ ਹੀ ਹਾਂ। ਅੱਜ ਕਹੋ ਜੀ ਅੱਜ ਮੈਂ ਜੋ ਕਰ ਰਿਹਾ ਵਾਂ, ਇਹ ਮੇਰੇ ਖੁਦਾ ਹੈ, ਇਹ ਮੇਰੇ ਰੱਬ ਹੈ, ਮੇਰੇ ਗੁਰੂ ਮਹਾਰਾਜ ਬਾਬਾ ਜੀ, ਇਹ ਅੱਜ ਤੁਹਾਨੂੰ ਸਮਰਪਿਤ ਕਰਤਾ। ਮੈਂ ਰੱਬ ਦੀ ਗੱਲ ਕਰ ਰਿਹਾ ਵਾਂ, ਮੈਂ ਮਜ਼ਹਬ ਦੀ ਗੱਲ ਨਹੀਂ ਕਰ ਰਿਹਾ, ਮੈਂ ਰਿਲੀਜਨ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਰਿਲੀਜਨ ਦੇ ਵਿੱਚ ਤੇ ਇਹ ਰਿਲੀਜਨ ਉਹ ਰਿਲੀਜਨ ਆਏਗਾ। ਤੁਹਾਡਾ ਜਿਹੜਾ ਪਰਸਨਲ ਜਿਹਨੂੰ ਮੰਨਦੇ ਹੋ, ਹਰ ਕੰਮ, ਹਰ ਬੋਲੀ, ਹਰ ਵਿਚਾਰ ਅੱਜ ਉਹਨੂੰ ਸਮਰਪਿਤ ਕਰ ਦਿਓ। ਆਪਣੇ ਆਪ ਜਿਹੜਾ ਹੈ ਨਾ, ਤੁਸੀਂ ਦੇਖੋ ਕਿ ਤੁਹਾਡੇ ਖਿਆਲ 'ਚ, ਤੁਹਾਡੀ ਬੋਲੀ 'ਚ, ਤੁਹਾਡੇ ਆਚਰਣ 'ਚ, ਤੁਹਾਡੇ ਡਿਸਕਸ਼ਨ 'ਚ ਕਿੰਨਾ ਫਰਕ ਆ ਜਾਏਗਾ। ਸਿਰਫ ਉਹਦੇ ਨਾਂ ਸਾਰਾ ਕੁਛ ਅੱਜ ਕਰ ਦਿਓ, ਅੱਜ, ਅਤੇ ਅਗਰ ਚੰਗਾ ਲੱਗੇ ਤਾਂ ਕੱਲ੍ਹ ਵੀ ਕਰ ਲੈਣਾ, ਅਤੇ ਹੋਰ ਚੰਗਾ ਲੱਗੇ ਤਾਂ ਪਰਸੋਂ ਵੀ ਕਰ ਲੈਣਾ। ਕਿਉਂਕਿ ਇਹਦੇ ਵਿੱਚ ਸੁਵੀਨਾ ਜੀ ਨੇ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਬੇਵਜ੍ਹਾ ਖੁਸ਼ੀ ਖੁਸ਼ ਰਹਿਣੇ ਕਾ ਯੇ ਤੋ ਅਫਸਰ ਮਿਲ ਜਾਏਗਾ। ਯੁਧਵੀਰ ਜੀ, ਸੁਵੀਨਾ ਜੀ, ਥੈਂਕ ਯੂ
ਜੀ, ਬਹੁਤ ਬਹੁਤ ਸ਼ੁਕਰੀਆ ਕਮਲ ਜੀ। ਤੇ ਵਾਕਈ ਹੀ ਖੁਸ਼ ਰਹਿਣਾ ਚਾਹੀਦਾ ਸਾਨੂੰ ਸਾਰਿਆਂ ਨੂੰ, ਤੇ ਜਿਸ ਵੀ ਪਾਵਰ ਨੂੰ ਤੁਸੀਂ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਜਿਹਦੇ ਤੇ ਵੀ ਤੁਹਾਨੂੰ ਯਕੀਨ ਹੈ, ਭਾਵੇਂ ਪਰਮਾਤਮਾ, ਭਾਵੇਂ ਕੁਦਰਤ ਹੈ, ਭਾਵੇਂ ਕੁਝ ਵੀ ਹੈ, ਭਾਵੇਂ ਆਪਣਾ ਆਤਮ ਵਿਸ਼ਵਾਸ ਹੈ, ਉਸ ਨੂੰ ਹਾਜ਼ਰ ਨਜ਼ਰ ਜਾਣ ਕੇ ਸਾਰੇ ਜਿਹੜੇ ਕੰਮ ਨੇ ਉਹ ਕੀਤੇ ਜਾਣ। ਸੋ ਕਮਲ ਜੀ, ਜਿੱਥੇ ਮੋਟੀਵੇਸ਼ਨ ਦੀ ਹਮੇਸ਼ਾ ਸਾਨੂੰ ਤੁਸੀਂ ਡੋਜ਼ ਦਿੰਦੇ ਰਹਿੰਦੇ ਹੋ, ਉੱਥੇ ਮੋਰਗੇਜ ਦੀ ਵੀ ਗੱਲ ਤੁਸੀਂ ਜ਼ਰੂਰ ਆਪਣਾ ਨੰਬਰ ਦੇ ਦਿਓ। ਜੇ ਸਾਡੇ ਕਿਸੇ ਵੀ ਸਰੋਤੇ ਨੇ ਮੋਟੀਵੇਸ਼ਨ ਦਾ ਕੋਈ ਡੋਜ਼ ਲੈਣਾ ਤਾਂ ਕਮਲ ਭਾਟੀਆ ਜੀ ਕੋਲ ਜਾਣ, ਜੇ ਮੋਰਗੇਜ ਦੀ ਕੋਈ ਗੱਲਬਾਤ ਕਰਨੀ ਹੋ ਵਿਦ ਪੀਸ ਆਫ ਮਾਈਂਡ ਤਾਂ ਵੀ ਕਮਲ ਭਾਟੀਆ ਜੀ। ਜੀ
ਸੁਵਿਨਾ ਜੀ, ਮੇਰਾ ਨੰਬਰ ਹੈ 416-564-6267, ਦੈਟ ਇਜ਼ 416-564-6267। ਥੈਂਕ ਯੂ ਸੁਵਿਨਾ ਜੀ,
ਥੈਂਕ ਯੂ ਸੋ ਮਚ,
ਖੁਸ਼ਹਾਲ ਰਹੋ
ਤੁਸੀਂ ਵੀ। ਥੈਂਕ ਯੂ ਸੋ ਮਚ ਕਮਲ ਜੀ, ਆਲ ਦਾ ਵੈਰੀ ਬੈਸਟ, ਸਟੇ ਸੇਫ, ਥੈਂਕ ਯੂ। ਜੀ ਦੋਸਤੋ, ਕਮਲ ਭਾਟੀਆ ਜੀ ਤੋਂ ਬਾਅਦ ਸਾਡੇ ਨਾਲ ਜੁੜ ਚੁੱਕੇ ਨੇ ਮੁਬਾਰਕ ਜੀ ਵਾਇਰਲੈਸ ਲੈਂਡ ਤੋਂ। ਮੁਬਾਰਕ ਜੀ, ਵੈਲਕਮ ਟੂ ਦਿਸ ਸ਼ੋ।
ਜੀ ਥੈਂਕ ਯੂ ਵੈਰੀ ਮਚ ਸੁਮੀਨਾ ਜੀ।
ਮੁਬਾਰਕ ਜੀ, ਬਿਲਕੁਲ ਠੀਕ ਠਾਕ, ਉਮੀਦ ਹੈ ਕਿ ਤੁਸੀਂ ਵੀ ਠੀਕ ਹੋਵੋਗੇ। ਮੁਬਾਰਕ ਜੀ, ਅੱਜ ਥੋੜਾ ਜਿਹਾ ਸਮਾਂ ਘੱਟ ਹੋਊਗਾ, ਸੋ ਬਰੀਫਲੀ ਆਪਣੀਆਂ ਸਰਵਿਸਿਜ਼ ਜ਼ਰੂਰ ਸਾਨੂੰ ਦੱਸੋ।
ਜੀ ਜ਼ਰੂਰ ਸੁਮੀਨਾ ਜੀ, ਅੱਜ ਦਾ ਅੱਜ ਜਿਹੜਾ ਮੈਸੇਜ ਸੀ ਮੇਰਾ, ਉਹ ਕਾਫੀ ਥੋੜਾ ਡਿਟੇਲ ਚਾਹੀਦੀ, ਚਲੋ ਮੈਂ ਜਲਦੀ ਜਲਦੀ ਖਤਮ ਕਰ ਦੇਵਾਂਗਾ। ਜਿਸ ਤਰ੍ਹਾਂ ਕਿ ਆਈਫੋਨ 12 ਜਿਹੜਾ ਲਾਂਚ ਹੋ ਚੁੱਕਿਆ, ਉਹਦੇ ਬਾਰੇ ਮੈਂ ਥੋੜ੍ਹੀ ਦੱਸਣੀ ਸੀ ਕਿ ਆਈਫੋਨ 12 ਔਰ 12 ਪ੍ਰੋ ਜਿਹੜਾ ਕਿ 23rd ਦਾ ਲਾਂਚ ਹੋਇਆ ਵਾ ਕੈਨੇਡਾ ਦੇ ਵਿੱਚ, ਉਹ ਕਾਫੀ ਸਾਡੇ ਕੋਲ ਲਾਈਨ ਅਪ ਹੋਏ ਆ। ਲੋਕ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਟਿਲ ਹਜੇ ਥਿੰਕ ਕਰ ਰਹੇ ਨੇ, ਤੇ ਜ਼ਰੂਰ ਸਾਨੂੰ ਕੰਟੈਕਟ ਕਰੋ। ਉਹਦੇ ਵਿੱਚ ਪ੍ਰੀ ਆਰਡਰਿੰਗ ਚੱਲ ਰਹੀ ਹੈ, ਜਿਸ ਤਰ੍ਹਾਂ ਅਗਰ ਕਿਸੇ ਨੂੰ ਆਈਫੋਨ 12 ਜਾਂ 12 ਪ੍ਰੋ ਚਾਹੀਦਾ ਵਾ, ਉਹਦੇ ਵਾਸਤੇ ਤੁਹਾਨੂੰ ਪਹਿਲੇ ਸਟੋਰ ਤੇ ਆਉਣਾ ਪੈਂਦਾ, ਉਹਨੂੰ ਆਰਡਰ ਕਰਨਾ ਪੈਂਦਾ, ਉਹ ਤੁਹਾਡੇ ਨਾਂ ਤੇ ਆਰਡਰ ਕਰਨੇ ਆ, ਤੇ ਫਿਰ ਉਹ ਰਿਲੀਜ਼ ਕਰ ਰਹੇ ਨੇ, ਕਿਉਂਕਿ ਉਹਨਾਂ ਕੋਲ ਜਿਹੜੀ ਆ ਸਟਾਕ ਲਿਮਿਟਡ ਆ, ਔਰ ਉਹਦੇ ਅਕੋਰਡਿੰਗ ਜਿਹੜਾ ਬੰਦਾ ਆਰਡਰ ਕਰਦਾ ਵਾ ਉਹਨੂੰ ਸਿਰਫ ਦੇ ਰਹੇ ਨੇ, ਵੈਸੇ ਨਹੀਂ ਫੋਨ ਮਿਲ ਰਿਹਾ ਉਹ। ਤੇ ਉਹਦੇ ਵਾਸਤੇ ਮੈਂ ਰਿਕੁਐਸਟ ਕਰਾਂਗਾ ਕਸਟਮਰ ਨੂੰ ਕਿ ਬਹੁਤ ਸਾਰੀਆਂ ਸਾਨੂੰ ਕਾਲਸ ਆ ਰਹੀਆਂ ਨੇ ਕਿ ਅਸੀਂ ਲੈਣਾ ਵਾ ਆਈਫੋਨ 12, ਲੇਕਿਨ ਉਹ ਤੁਹਾਨੂੰ ਇੱਕ ਦਫ਼ਾ ਸਟੋਰ ਤੇ ਆਉਣਾ ਆਰਡਰ ਕਰਨਾ ਪਏਗਾ। ਤੇ ਇਹ ਸੀ ਆਈਫੋਨ 12 ਦੀ, ਬਾਕੀ ਜਿਹੜੇ ਸੀ ਪਲਾਨ ਇਹਦੇ ਨਾਲ ਬਹੁਤ ਹੀ ਜ਼ਬਰਦਸਤ ਆ ਰਹੇ ਨੇ, ਜਿਸ ਤਰ੍ਹਾਂ ਫੋਨ ਲੇਟੈਸਟ ਆ, ਉਹਦੇ 'ਚ ਬਹੁਤ ਜ਼ਬਰਦਸਤ ਫੀਚਰ ਨੇ, ਜਿਸ ਤਰ੍ਹਾਂ ਡਾਟਾ ਵਗੈਰਾ ਜਾਂ ਇੰਟਰਨੈਟ ਯੂਜ਼ ਕਰਨ ਵਾਸਤੇ, ਉਹਦੇ ਵਾਸਤੇ ਤੁਹਾਨੂੰ ਡਾਟਾ ਵੀ ਜ਼ਿਆਦਾ ਜ਼ਰੂਰਤ ਹੋਏਗੀ। ਤਾਂ ਉਹਦੇ ਵਾਸਤੇ ਅਨਲਿਮਿਟਡ ਡਾਟਾ ਬੈਲ ਨੇ ਆਫਰ ਕੀਤਾ ਵਾ, ਜਿਹੜਾ ਕਿ ਮੈਂ ਕਾਫੀ ਦੇਰ ਤੋਂ ਅਨਾਊਂਸ ਕਰਦਾ ਰਿਹਾ, ਉਹ ਇਸੇ ਆਈਫੋਨ 12 ਦੇ ਨਾਲ ਵੀ ਉਹ ਪਲਾਨ ਲੈ ਸਕਦੇ ਜੇ, ਜਿਹੜੀ ਕਿ 75 ਦੀ ਫਸਟ ਲਾਈਨ, ਔਰ ਉਸਦੇ ਨਾਲ ਤੁਸੀਂ ਜਿੰਨੀਆਂ ਵੀ ਲਾਈਨਾਂ ਐਡ ਕਰਦੇ ਜੇ $50 ਦੀਆਂ, ਔਰ ਆਲਮੋਸਟ 5 months ਫ੍ਰੀ, ਜਿਹੜੀ ਕਿ ਐਵਰੇਜ ਜਿਹੜੀ ਹੈ 4 ਲਾਈਨਾਂ ਅਗਰ ਤੁਸੀਂ ਲੈਂਦੇ ਜੇ, ਤੇ ਉਹ 45 ਐਨ ਐਵਰੇਜ ਪੈਂਦੀ ਆ ਪਰ ਲਾਈਨ, ਔਰ ਅਨਲਿਮਿਟਡ ਡਾਟਾ ਜਿਹੜਾ ਕਿ 20 GB ਫਾਸਟ, ਉਸ ਤੋਂ ਬਾਅਦ ਸਲੋ ਹੋ ਜਾਂਦਾ ਵਾ। ਔਰ ਇਹਦੇ ਵਿੱਚ ਸੈਕਿੰਡ ਆਪਸ਼ਨ ਇਹ ਆ ਕਿ ਤੁਸੀਂ ਅਗਰ 20 GB ਆਪਣਾ ਆਪਣਾ ਨਹੀਂ ਲੈਣਾ, ਤੁਸੀਂ ਜਿੰਨੀਆਂ ਵੀ ਲਾਈਨਾਂ ਲਓਗੇ, 4 ਲਾਈਨਾਂ ਦੀ ਜਿਸ ਤਰ੍ਹਾਂ ਇੱਕ ਐਵਰੇਜ ਦੱਸਦੇ ਅਸੀਂ, ਇਹਦੇ ਨਾਲ ਤੁਸੀਂ ਥੋੜ੍ਹੀਆਂ ਵੀ ਲਾਈਨਾਂ ਲੈ ਸਕਦੇ ਜੇ, ਇਹਦੇ ਨਾਲੋਂ ਜ਼ਿਆਦਾ ਵੀ ਲੈ ਸਕਦੇ ਜੇ। ਅਤੇ 45 ਦੀ ਐਵਰੇਜ ਜਿਹੜੀ 44 ਲਾਈਨ ਦੀ ਆ, ਅਗਰ ਇਹਦੇ ਨੂੰ ਜ਼ਿਆਦਾ ਲੈਂਦੇ ਜੀ ਤਾਂ ਐਵਰੇਜ ਕੰਮ ਹੋ ਜਾਏਗੀ, ਅਗਰ ਇਹਦੇ ਨੂੰ ਕੰਮ ਲੈਂਦੇ ਜੀ ਸਾਨੂੰ $50 ਦੀ ਐਵਰੇਜ ਬਣੇਗੀ, 2 ਲਾਈਨਾਂ ਲੈਂਦੇ ਜੇ, 3 ਲੈਂਦੇ ਤਾਂ 47, ਔਰ ਇਸ ਤੋਂ ਜ਼ਿਆਦਾ ਲੈਂਦੇ ਰਹੋਗੇ ਤਾਂ ਲੈਂਦੇ ਅਤੇ ਉਹਦੇ ਨਾਲ ਤੁਹਾਡੀ ਐਵਰੇਜ ਕੰਮ ਹੁੰਦੀ ਜਾਏਗੀ। ਅਤੇ ਸੈਕਿੰਡ ਇਹਦੇ 'ਚ ਆਪਸ਼ਨ ਇਹ ਆ ਕਿ ਤੁਸੀਂ ਅਗਰ 20 GB ਆਪਣਾ ਆਪਣਾ ਅਨਲਿਮਿਟਡ ਤੁਸੀਂ ਸ਼ੇਅਰ ਕਰ ਸਕਦੇ ਜੇ, ਜਿਸ ਤਰ੍ਹਾਂ ਕੋਈ 4 ਲਾਈਨਾਂ ਲੈਂਦੇ ਅਤੇ 80 GB ਤੁਸੀਂ ਲੈ ਸਕਦੇ ਜਿਹੜੇ ਕਿ ਆਪਸ 'ਚ ਸ਼ੇਅਰ ਕਰ ਸਕਦੇ, ਜਿਸ ਤਰ੍ਹਾਂ ਕੋਈ ਘਰ ਦੇ ਮੈਂਬਰ ਹੁੰਦੇ ਨੇ ਥੋੜ੍ਹਾ ਯੂਜ਼ ਕਰਦੇ ਨੇ, ਕੁਛ ਜ਼ਿਆਦਾ ਕਰਦੇ ਨੇ, ਅਤੇ ਉਹ ਤੁਸੀਂ ਸ਼ੇਅਰ ਕਰ ਸਕਦੇ ਜੇ ਡਾਟਾ, 80 GB ਤੁਸੀਂ 4 'ਤੇ ਡਿਵਾਈਡ ਕਰ ਸਕਦੇ ਜੇ। ਅਤੇ ਇਹ ਸੀ ਸਾਡੇ ਕੋਲ ਬਿਜ਼ਨਸ ਪਲਾਨ, ਜਿਹਦੇ ਵਿੱਚ ਤੁਸੀਂ HST ਨੰਬਰ ਦੀ ਰਿਕੁਆਇਰਮੈਂਟ ਹੁੰਦੀ ਆ, ਔਰ ਇਹਦੇ ਵਾਸਤੇ ਇਹਦੇ ਵਿੱਚ ਜਿਸ ਤਰ੍ਹਾਂ ਟਰੱਕ ਡਰਾਈਵਰ ਜਿਹੜੇ ਕਿ US ਜਾਂਦੇ ਨੇ ਉਹਨਾਂ ਵਾਸਤੇ ਵੀ ਸਪੈਸ਼ਲ ਪਲਾਨ ਚੱਲ ਰਿਹਾ, ਉਹਦੇ ਵਿੱਚ $20 ਐਡ ਕਰਕੇ ਅਤੇ ਤੁਸੀਂ ਜਿਹੜੀ ਮੈਂ ਅਨਾਊਂਸ ਕਰ ਰਿਹਾ ਪਲਾਨ, ਇਹਦੇ ਵਿੱਚ ਤੁਸੀਂ $20 ਐਡ ਕਰੋ ਅਤੇ ਕੈਨੇਡਾ US ਦੋਨਾਂ ਸਾਈਡਾਂ 'ਤੇ ਉਹ ਚੱਲਣਾ ਸ਼ੁਰੂ ਹੋ ਜਾਂਦਾ ਪਲਾਨ, ਤੁਹਾਡਾ ਡਾਟਾ ਉੱਧਰ ਵੀ ਅਨਲਿਮਿਟਡ ਹੋਏਗਾ, ਇੱਥੋਂ US ਕਾਲ ਔਰ US ਤੋਂ ਵੀ ਜਿੰਨਾ ਮਰਜ਼ੀ ਤੁਸੀਂ ਯੂਜ਼ ਕਰੋ, ਕੋਈ ਐਕਸਟਰਾ ਚਾਰਜਿਸ ਨਹੀਂ ਹੈ। ਅਤੇ ਇਹ ਸੀ ਸੁਵਿਨਾ ਜੀ ਸਾਡੇ ਕੋਲ ਪਲਾਨ ਜਿਹੜੇ ਨੇ, ਬਾਕੀ ਪ੍ਰੀਪੇਡ ਔਰ ਸੈੱਲ ਫੋਨ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਸਾਨੂੰ ਤੁਹਾਨੂੰ ਸਰਵਿਸ ਚਾਹੀਦੀ ਹੈ, ਜ਼ਰੂਰ ਸਾਨੂੰ ਕੰਟੈਕਟ ਕਰੋ, ਔਰ ਸਾਡਾ ਕੰਟੈਕਟ ਨੰਬਰ ਹੈ 905-840-4547-940-4567। ਔਰ ਮੈਂ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ, ਜਿਸ ਤਰ੍ਹਾਂ ਲੋਅ ਪ੍ਰਾਈਸਿਸ ਦੇ ਪਲਾਨ ਤੁਹਾਨੂੰ ਅਗਰ ਚਾਹੀਦੇ, ਸਾਡੇ ਕੋਲ $30 ਤੋਂ ਸ਼ੁਰੂ ਹੋਏ ਜਿਹਦੇ 2 GB ਡਾਟਾ, 46 GB ਔਰ 50 'ਚ 8 GB, ਇਹਨਾਂ ਦੇ ਨਾਲ ਵੀ ਤੁਹਾਨੂੰ ਫੋਨ ਮਿਲ ਸਕਦੇ ਨੇ, ਲੇਕਿਨ ਉਹ ਫੋਨ ਲੇਟੈਸਟ ਨਹੀਂ ਹੋਣਗੇ, ਉਹ ਬੇਸਿਕ 300-400 ਦੀ ਵੈਲਿਊ ਦੇ ਫੋਨ ਨੇ, ਉਹ ਵੀ ਤੁਹਾਨੂੰ ਫ੍ਰੀ ਮਿਲ ਸਕਦੇ, ਜਿਸ ਤਰ੍ਹਾਂ ਘਰ ਵਿੱਚ ਬਜ਼ੁਰਗ ਨੇ ਜਾਂ ਕਿਡਸ ਨੇ ਉਹਨਾਂ ਨੂੰ ਚਾਹੀਦੇ ਨੇ, ਤਾਂ ਉਹਨਾਂ ਵਾਸਤੇ ਛੋਟੇ ਪਲਾਨਾਂ ਦੇ ਨਾਲ ਤੁਹਾਨੂੰ ਫੋਨ ਵੀ ਮਿਲ ਰਹੇ ਨੇ। ਥੈਂਕ ਯੂ ਵੈਰੀ ਮਚ ਸੁਮੀਨਾ ਜੀ, ਮੈਂ ਨੰਬਰ ਇੱਕ ਦਫ਼ਾ ਫਿਰ ਅਨਾਊਂਸ ਕਰ ਦੇਵਾਂ, 905-840-4567, ਔਰ ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ, ਯੂਨਿਟ 6, ਜਿਹੜਾ ਕਿ ਕੈਨੇਡੀ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ। ਤੁਸੀਂ ਅਗਰ ਕੈਨੇਡੀ ਕ੍ਰਾਸ ਕਰਦੇ ਜੇ ਵੈਸਟ ਜਾਂਦੇ ਹਾਂ ਬੋਵੇਡ 'ਤੇ, ਅਤੇ ਫਰੈਸ਼ਕੋ ਵਾਲਾ ਪਲਾਜ਼ਾ ਮਿਸ ਨਹੀਂ ਕਰਦੇ, ਉਸ ਪਲਾਜ਼ੇ ਦੇ ਵਿੱਚ ਵਾਇਰਲੈਸ ਲੈਂਡ ਦੇ ਨਾਂ 'ਤੇ ਸਾਡਾ ਸਟੋਰ ਆ,
ਜੀ ਦੋਸਤੋ ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਰੁਕ ਕਰਾਂਗੇ ਹੈਡਲਾਈਨ ਵੱਲ, ਸਭ ਤੋਂ ਪਹਿਲਾਂ ਸਪਾਂਸਰ ਜ਼ਰੂਰ ਇੱਥੇ ਫਿਰ ਹਾਈਲਾਈਟ ਕਰ ਦਈਏ। ਜੇ ਟੀਮ ਫਰੋਮ ਸਪੈਕਟ੍ਰਮ ਰਿਅਲਟੀ ਸਰਵਿਸਿਜ਼ ਬਿਹਤਰੀਨ ਨਿਊ ਹੋਮ ਪ੍ਰੋਜੈਕਟਸ ਦੇ ਨਾਲ ਹਾਜ਼ਰ ਹੈ। ਨਾਇਗਰਾ ਫਾਲਸ ਦੀ ਜੇਕਰ ਗੱਲ ਕਰੀਏ, ਫ੍ਰੀ ਹੋਲਡ ਟੂ ਸਟੋਰੀ ਟਾਊਨ ਹੋਮ ਸਟਾਰਟਿੰਗ ਫਰੋਮ ਮਿਡ 400,000। ਆਪਣਾ ਪਸੰਦੀਦਾ ਲੋਟ ਗਾਰੰਟੀਡ ਬੁੱਕ ਕਰਵਾਓ। ਹੁਣੇ ਕਰੋ ਕਾਲ ਜਗਦੀਪ ਗੰਭੀਰ ਜੀ ਨੂੰ 6472267457 ਤੇ 6472267457 ਜਗਦੀਪ ਗੰਭੀਰ, ਜਾਂ ਫਿਰ ਕਰੋ ਕਾਲ ਜਤਿੰਦਰ ਖੋਲ ਜੀ ਨੂੰ 4165697608 4165697608 ਜਤਿੰਦਰ ਖੋਲ। ਕੀ ਤੁਸੀਂ ਦੋਸਤੋ ਤਜੁਰਬੇਕਾਰ ਜਾਂ ਫਿਰ ਨਵੇਂ ਲਾਈਫ ਇੰਸ਼ੋਰੈਂਸ ਏਜੰਟ ਹੋ ਤੇ ਆਪਣੀ ਕਾਮਯਾਬੀ ਨਾਲ ਫਿਲਹਾਲ ਬਹੁਤੇ ਖੁਸ਼ ਨਹੀਂ, ਸਿਕਸ ਫਿਗਰ ਇਨਕਮ ਬਣਾਉਣ ਵਿੱਚ ਕੋਈ ਸਫਲਤਾ ਨਹੀਂ ਤੁਹਾਨੂੰ ਮਿਲੀ, ਜਾਂ ਫਿਰ ਇੰਟਰਸਟਿਡ ਹੋ ਲਾਈਫ ਇੰਸ਼ੋਰੈਂਸ ਐਡਵਾਈਜ਼ਰ ਬਣਨ ਦੇ ਲਈ, ਫਿਰ ਤੁਸੀਂ ਆਪਣੇ ਮਤਲਬ ਦੀ ਗੱਲ ਇਸ ਵਕਤ ਬਿਲਕੁਲ ਸੁਣ ਰਹੇ ਹੋ। ਤੇ ਯਾਦ ਹੈ ਫਾਈਨੈਂਸ਼ੀਅਲ ਸਿਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਤੁਹਾਡੇ ਤੱਕ ਲੈ ਕੇ ਆਇਆ ਸੁਨਹਿਰੀ ਮੌਕਾ। ਟੀਮ ਦਾ ਹਿੱਸਾ ਬਣੋ ਐਂਡ ਬਿਕਮ ਦ ਬੈਸਟ ਲਾਈਫ ਇੰਸ਼ੋਰੈਂਸ ਐਡਵਾਈਜ਼ਰ। ਟ੍ਰੇਨਿੰਗ, ਕੋਚਿੰਗ, ਮੈਂਟਰਸ਼ਿਪ ਅੱਵਲ ਦਰਜੇ ਦੀ ਮੁਹੱਈਆ ਕੀਤੀ ਜਾਏਗੀ। ਅਵਾਰਡ ਵਿਨਿੰਗ ਨਿਕਲਸ ਜ਼ਬੇਨੇ ਟ੍ਰੇਨਿੰਗ ਚ ਭਾਗ ਲਓ। ਇਹਨਾਂ ਨੂੰ ਆਪਣੀ ਜ਼ਿੰਦਗੀ ਦੇ 30 ਮਿੰਟ ਦੇ ਉੱਤੇ ਤੁਹਾਡੀ ਜ਼ਿੰਦਗੀ ਬਿਹਤਰੀ ਦੇ ਲਈ ਤਬਦੀਲ ਹੁੰਦੀ ਵੇਖੋ। ਕਾਲ ਕਰੋ ਰਾਜੇਸ਼ ਸ਼ਰਮਾ ਜੀ ਨੂੰ ਐਟ 4167282080 4167282080 ਰਾਜੇਸ਼ ਸ਼ਰਮਾ। ਲੀਗਲ ਪੇਸਮੈਂਟ ਤਿਆਰ ਤੁਹਾਨੂੰ ਚਾਹੀਦੀਆਂ ਨੇ, ਨਕਸ਼ੇ ਤੋਂ ਲੈ ਕੇ ਪਾਵਰ ਅਪਗ੍ਰੇਡ, ਫਰੇਮਿੰਗ, ਪਲੰਬਿੰਗ, ਜਾਂ ਫਿਰ ਸਾਈਡ ਵਾਕ, ਸਾਈਡ ਐਂਟਰੈਂਸ, ਬੈਕ ਐਂਟਰੈਂਸ ਸੂਟ ਕਰੇਗੀ ਤੁਹਾਡੇ ਘਰ ਨੂੰ। ਸਿਟੀ ਤੋਂ ਅਪਰੂਵਲ ਲੈ ਕੇ ਦੇਣ ਦਾ ਸਾਰਾ ਕੰਮ ਕਰਵਾਉਣਗੇ ASA ਕੰਸਟਰਕਸ਼ਨ ਤੋਂ ਰਾਹੁਲ ਜੀ। ਦਾ ਨੰਬਰ ਟੂ ਕਾਲ ਇਜ 6479815534 6479815555 ਜੌਂਤੀ ਲੀਗਲ ਬੇਸਮੈਂਟ ASA ਕੰਸਟਰਕਸ਼ਨ। ਐਵਰੈਸਟ ਰਿਅਲਟੀ ਬ੍ਰੋਕਰੇਜ ਕਰ ਰਹੀ ਹੈ ਜੀ ਹਾਇਰ, ਸੋ ਰੀਅਲ ਇਸਟੇਟ ਸੇਲਸ ਰੈਪ੍ਰੈਜੈਂਟੇਟਿਵ ਤੇ ਬ੍ਰੋਕਰਸ ਜ਼ਰੂਰ ਗੌਰ ਫਰਮਾਓ। ਬਾਈ ਵੀਕਲੀ ਟ੍ਰੇਨਿੰਗ ਮੁਹੱਈਆ ਕਰਵਾਉਣਗੇ ਐਟ ਮਿਸਿਸਾਗ ਐਂਡ ਸਕਾਰਪੋ ਲੋਕੇਸ਼ਨਸ। ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ ਐਵਰੈਸਟ ਰਿਅਲਟੀ ਨੂੰ 9059564449 ਤੇ 9059564449 ਐਵਰੈਸਟ ਰਿਅਲਟੀ ਤੇ। ਇਹਨਾਂ ਦੇ ਨਾਲ ਜੇਕਰ ਤੁਸੀਂ ਜੁੜ ਚੁੱਕੇ ਹੋ ਤਾਂ ਤੁਹਾਨੂੰ ਕੋਈ ਡੈਸਕ ਟ੍ਰਾਂਜੈਕਸ਼ਨ, ਮੰਥਲੀ ਫਰੈਂਚਾਈਜ਼ ਫੀ ਪੇ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ। ਜ਼ਿਆਦਾ ਜਾਣਕਾਰੀ ਦੇ ਲਈ ਵਿਜ਼ਿਟ ਕਰੋ everesthomes.ca। ਬਹੁਤ ਤੇਜ਼ੀ ਦੇ ਨਾਲ, ਆਸਾਨੀ ਦੇ ਨਾਲ, ਅਮੇਜ਼ਿੰਗ ਪ੍ਰਾਈਸਿਸ ਤੇ ਘਰ ਬੈਠੇ ਗ੍ਰੋਸਰੀ ਮੰਗਵਾਉਣਾ ਚਾਹੁੰਦੇ ਹੋ, Y Media 10 ਪ੍ਰੋਮੋ ਕੋਡ ਯੂਜ਼ ਕਰਕੇ ਮਿਲੇਗਾ ਤੁਹਾਨੂੰ 10% ਡਿਸਕਾਊਂਟ। ਵਿਜ਼ਿਟ ਕਰੋ ਗ੍ਰੋਸਰੀ ਦੇ ਲਈ tezmart.ca। ਹੈਰੀ ਤਾਲੀਵਾਲ ਜੀ ਦਾ ਨੰਬਰ 4166176969 4166176969। ਮੋਰਗੇਜ ਦਾ ਕੋਈ ਕੰਮ ਕਰਵਾਉਣਾ ਤੁਸੀਂ ਚਾਹੁੰਦੇ ਹੋ, ਸੈਲਫ ਇੰਪਲੋਇਡ ਹੋ, ਲੋ ਇਨਕਮ ਹੈ, ਕਰਵਾਉਣ ਦੀ ਕੋਈ ਗੱਲ ਨਹੀਂ, 4167146676969 ਹੈਰੀ ਤਾਲੀਵਾਲ। ਤੇ ਜੇਕਰ ਦੋਸਤੋ ਤੁਸੀਂ ਕੋਈ ਫਰਨੈਸ ਠੀਕ ਕਰਵਾਉਣਾ ਚਾਹੁੰਦੇ ਹੋ, ਨਵੇਂ ਸਰੀ ਉਸਨੂੰ ਇੰਸਟਾਲ ਕਰਵਾਉਣਾ ਚਾਹੁੰਦੇ ਹੋ, ਕੋਈ ਏਅਰ ਕੰਡੀਸ਼ਨਰ ਹੈ, ਵੈਸੇ ਫਿਲਹਾਲ ਲੋੜ ਤਾਂ ਨਹੀਂ ਜੇ ਮੌਸਮ ਨੂੰ ਦੇਖਿਆ ਜਾਵੇ, ਪਰ ਫਰਨੈਸ, ਗੈਸ ਲਾਈਨਸ, ਹਿਊਮਿਡੀਫਾਇਰਸ, ਵਾਟਰ ਹੀਟਰਸ ਜੇਕਰ ਤੁਸੀਂ ਠੀਕ ਕਰਵਾਉਣਾ ਚਾਹੁੰਦੇ ਹੋ, ਇੰਸਟਾਲ ਕਰਵਾਉਣਾ ਚਾਹੁੰਦੇ ਹੋ ਤੇ ਪੇਮੈਂਟ ਦੀ ਸਿਰਦਰਦੀ 6 ਮਹੀਨਿਆਂ ਤੱਕ ਨਹੀਂ ਲੈ ਸਕਦੇ, ਫਾਈਨੈਂਸਿੰਗ ਆਪਸ਼ਨਸ ਵੀ ਅਵੇਲੇਬਲ ਨੇ। ਏਅਰਮੋਰ ਹੀਟਿੰਗ ਐਂਡ ਕੂਲਿੰਗ ਇਨਕੋਪਰੇਸ਼ਨ ਤੋਂ ਪ੍ਰਭਜੀ ਦਾ ਨੰਬਰ ਤੁਹਾਨੂੰ ਦੇ ਦਿੰਦੇ ਹਾਂ 6474261615 6475266115 Airmore Heating and Cooling Incorporation। Sapphire Bath and Kitchen ਨਾਲ ਜੇਕਰ ਤੁਸੀਂ ਰਾਬਤਾ ਕਾਇਮ ਕਰਦੇ ਹੋ ਤਾਂ ਤੁਹਾਨੂੰ ਬਾਥਰੂਮ ਨੂੰ ਨਵੀਂ ਲੁੱਕ ਦੇਣ ਵਿੱਚ ਸਹਾਇਤਾ ਕਰਨਗੇ। 905-458-2422 ਦਾ ਨੰਬਰ ਟੂ ਕਾਲ ਸਫਾਇਰ ਬਾਥ ਐਂਡ ਕਿਚਨ 9054582427 ਤੇ ਮੁਧਾਨੀ ਪ੍ਰੋਡਕਟ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ 9052261032 9052261032 ਬਿਲਕੁਲ ਸੋਹਣੇ ਕੱਪੜੇ ਤੁਹਾਨੂੰ ਚਾਹੀਦੇ ਨੇ, ਫਿੱਟ ਕੁਆਲਿਟੀ ਵੈਲਿਊ ਦਾ ਬਿਹਤਰੀਨ ਮੇਲ ਤੁਹਾਨੂੰ ਚਾਹੀਦਾ, ਸਪੇਅਰ ਐਂਡ ਮੇਕ ਮੈਂਸ ਵੇਅਰ ਜ਼ਰੂਰ ਕਰੋ ਵਿਜ਼ਿਟ 1535 ਮਾਈ ਸਾਈਡ ਡਰਾਈਵ ਐਂਡ ਡਿਕਸਿਸ ਮੇਜਰ ਇੰਟਰਸੈਕਸ਼ਨ। ਜ਼ਿਆਦਾ ਜਾਣਕਾਰੀ ਦੇ ਲਈ ਕਾਲ ਕਰੋ 9056703388 9056703388 ਜੇਕਰ ਸਾਥੀਓ ਤੁਸੀਂ ਲਾਈਵ ਹੈਡਲਾਈਨਸ ਜੁਗਵੀਰ ਜੀ ਦੀਆਂ ਸੁਣਨਾ ਚਾਹੁੰਦੇ ਹੋ ਰੇਡੀਓ ਵਾਈਡ ਲਾਈਵ ਫੋਨ ਜ਼ਰੀਏ, ਤਾਂ ਨੰਬਰ ਟੂ ਕਾਲ ਇਜ 6479105000 6479105000 ਤੇ ਜੇਕਰ ਤੁਸੀਂ ਸਾਡੇ ਕਿਸੇ ਵੀ ਹਿੱਸੇ ਦੇ ਮੇਨ ਸਪੋਂਸਰ ਬਣਨਾ ਚਾਹੁੰਦੇ ਹੋ, ਐਡਵਰਟਾਈਜ਼ ਕਰਵਾਉਣਾ ਚਾਹੁੰਦੇ ਹੋ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼, ਤਾਂ ਨੰਬਰ ਟੂ ਕਾਲ ਇਜ 4164755000 ਵਾਈ ਮੀਡੀਆ ਗਰੁੱਪ ਦਾ ਨੰਬਰ 4164775000 ਰੁਕ ਕਰਾਂਗੇ ਹੈਡਲਾਈਨਸ ਵੱਲ, ਗੱਲ ਕਰਦੇ ਹਾਂ ਜਤਵੀਰ ਜੀ ਦੇ ਨਾਲ। ਜੀ ਜਤਵੀਰ ਜੀ,
ਬਹੁਤ ਸ਼ੁਕਰੀਆ ਜੀ। ਔਰ ਨੰਬਰ ਅਸੀਂ ਇੱਕ ਵਾਰ ਫਿਰ ਦੱਸ ਦਈਏ, 416-475-5000। ਵੈਸੇ ਪੰਜਾਬੀ 'ਚ ਹੁਣ ਕਈ ਲੋਕ ਇਹਨੂੰ ਆਸਾਨ ਤਰੀਕੇ ਨਾਲ ਯਾਦ ਰੱਖਦੇ ਨੇ, ਵਾਈ ਮੀਡੀਆ ਦਾ ਨੰਬਰ 450-5000। ਹਾਂਜੀ, ਉੱਦਾਂ ਵੀ ਯਾਦ ਰੱਖ ਸਕਦੇ ਹੋ, 450-500 ਹੋ ਗਿਆ, 475 ਅਤੇ 5000 ਵਾਈ ਮੀਡੀਆ ਦਾ ਨੰਬਰ, 416-475-5000। ਕਿਸੇ ਵੀ ਤਰ੍ਹਾਂ ਦੀ ਕੋਈ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਹੋ ਜਾਂ ਕਿਸੇ ਐਡਵਰਟਾਈਜ਼ਰ ਦੇ ਬਾਰੇ ਜੇ ਤੁਸੀਂ ਨੰਬਰ ਲੈਣਾ ਚਾਹੁੰਦੇ ਹੋ ਤਾਂ ਇਹਦੇ 'ਤੇ ਟੈਕਸਟ ਕਰ ਦਿਓ, ਤੁਹਾਨੂੰ ਫੌਰਨ ਜਿਹੜਾ ਨੰਬਰ ਮਿਲ ਜਾਏਗਾ। ਔਰ ਜੇ ਮੇਰੇ ਨਾਲ ਗੱਲਬਾਤ ਕਰਨੀ ਹੈ ਪ੍ਰੋਗਰਾਮ ਦੇ ਦੌਰਾਨ ਔਨ ਦੀ ਏਅਰ ਗੱਲ ਕਰਨ ਲਈ ਨੰਬਰ, ਔਰ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਡਾਇਰੈਕਟ ਗੱਲਬਾਤ ਕਰਨ ਲਈ ਨੰਬਰ 6472-8182-6427-272-8182-6472-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8182-6427-8 ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਰੋਜ਼ਾਨਾ ਇਸ ਤਰ੍ਹਾਂ ਸਭ ਤੋਂ ਪਹਿਲਾਂ ਅਪਡੇਟ ਕਰਾਂਗੇ ਤੁਹਾਨੂੰ ਅੱਜ ਦੇ ਲੇਟੈਸਟ ਨੰਬਰ। ਕੁਛ ਹੀ ਮਿੰਟ ਪਹਿਲਾਂ ਜੋ ਸਾਡੇ ਕੋਲ ਨੰਬਰ ਅੱਜ ਪਹੁੰਚੇ ਨੇ ਟਿਊਜ਼ਡੇ ਮਾਰਨਿੰਗ ਜੋ ਨੰਬਰਸ ਪਹੁੰਚੇ ਨੇ ਉਸ ਦੇ ਮੁਤਾਬਿਕ ਪਿਛਲੇ 24 ਘੰਟਿਆਂ ਦੇ ਵਿੱਚ 827 ਨਵੇਂ ਕੇਸਿਸ ਸਾਰੇ ਓਨਟੈਰੀਓ ਦੇ ਵਿੱਚ ਰਿਪੋਰਟ ਹੋਏ ਨੇ। ਜੇ ਅਸੀਂ ਗੱਲ ਕਰੀਏ ਸਭ ਤੋਂ ਜ਼ਿਆਦਾ ਕੇਸਿਸ ਹਮੇਸ਼ਾ ਇਸ ਤਰ੍ਹਾਂ ਟੋਰੋਂਟੋ 'ਚ ਹੀ ਚੱਲ ਰਹੇ ਨੇ 355 355 ਕੇਸਿਸ ਇਨ ਟੋਰੋਂਟੋ ਪਿਛਲੇ 24 ਘੰਟਿਆਂ 'ਚ। ਪੀਲ ਰੀਜਨ ਦੇ ਵਿੱਚ 169 ਯੋਰਕ ਰੀਜਨ ਦੇ ਵਿੱਚ 89 ਔਰ ਓਟਵਾ ਦੇ ਵਿੱਚ 58 58 ਨਵੇਂ ਕੇਸਿਸ ਜਿਹੜੇ ਨੇ ਉਹ ਸਾਹਮਣੇ ਆਏ ਨੇ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਪ੍ਰੋਵਿੰਸ ਦੀ ਜਿਹੜੀ ਰੋਲਿੰਗ ਐਵਰੇਜ ਹੈਗੀ ਉਹ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਵੱਧ ਰਹੀ ਹੈਗੀ ਹੈ। ਪੋਜ਼ਿਟਿਵਿਟੀ ਰੇਟ ਜਿਹੜਾ ਹੈਗਾ ਦੈਟ ਇਜ਼ 3.4% ਜੋ ਕਿ ਇੱਕ ਚਿੰਤਾ ਦਾ ਵਿਸ਼ੇ ਹੈ। ਕੈਨੇਡਾ ਦੀਆਂ ਕਈ ਪ੍ਰੋਵਿੰਸਿਸ ਦੇ ਵਿੱਚ ਹਜੇ ਵੀ ਕੇਸਿਸ ਜਿਹੜੇ ਨੇ ਲਗਾਤਾਰ ਵੱਧ ਰਹੇ ਨੇ। ਮੈਨੀਟੋਬਾ ਦੇ ਵਿੱਚ ਰੈਕੋਰਡ ਨੰਬਰ ਆਫ ਕੇਸਿਸ ਜਿਹੜੇ ਨੇ ਉਹ ਸਾਹਮਣੇ ਆਏ ਨੇ ਔਰ ਜੇ ਅਸੀਂ ਗੱਲ ਕਰੀਏ ਕਿ ਪਰ 1000 ਪੀਪਲ ਤੇ ਮੈਨੀਟੋਬਾ ਦੇ ਵਿੱਚ ਸਭ ਤੋਂ ਜ਼ਿਆਦਾ ਨੇ। ਕਿਊਬੈਕ ਦੀ ਰਿਪੋਰਟ ਤੁਹਾਨੂੰ ਸਾਂਝੀ ਕਰ ਰਿਹਾ। 23 ਨਵੰਬਰ ਤੱਕ ਜਿਹੜੀ ਰੈੱਡ ਜ਼ੋਨ ਦੇ ਉੱਤੇ ਰਿਸਟ੍ਰਿਕਸ਼ਨਸ ਪਹਿਲਾਂ ਲਗਾਈਆਂ ਗਈਆਂ ਸੀ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ 23 ਨਵੰਬਰ ਤੱਕ। ਹਾਲਾਂਕਿ ਕੁਝ ਜਿਹੜੇ ਜਿਮਸ ਨੇ ਔਰ ਕੁਝ ਹੋਰ ਜਿਹੜੇ ਰੈਸਟੋਰੈਂਟ ਓਨਰਸ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਦਿੱਕਤਾਂ ਉਹਨਾਂ ਦੀਆਂ ਲਗਾਤਾਰ ਵੱਧ ਰਹੀਆਂ ਨੇ ਕਿਉਂਕਿ ਇਹਨਾਂ ਲਈ ਨਵੀਆਂ ਰਿਸਟ੍ਰਿਕਸ਼ਨਸ ਦੇ ਤਹਿਤ 23 ਨਵੰਬਰ ਤੱਕ ਕਿਊਬੈਕ ਦੇ ਵਿੱਚ ਜਿਮ ਜਿਹੜੇ ਨੇ ਬੰਦ ਰਹਿਣਗੇ, ਡਾਇਨਿੰਗ ਜਿਹੜਾ ਉਸੇ ਤਰ੍ਹਾਂ ਬੰਦ ਰਹੇਗਾ। ਯਾਦ ਰਹੇ ਕਿ ਸਾਡੇ ਇੱਥੇ ਓਨਟੈਰੀਓ ਦੇ ਵਿੱਚ ਵੀ ਕੁਝ ਏਰੀਆਜ਼ ਦੇ ਵਿੱਚ ਇਹ ਰਿਸਟ੍ਰਿਕਸ਼ਨਸ ਜਿਹੜੀਆਂ ਹੌਟਸਪੌਟਸ ਦੇ ਵਿੱਚ ਲਗਾਈਆਂ ਗਈਆਂ ਨੇ। ਹਾਲਟਨ ਰੀਜਨ ਦੇ ਵਿੱਚ ਫਿਲਹਾਲ ਕੋਈ ਨਵੀਆਂ ਰਿਸਟ੍ਰਿਕਸ਼ਨਸ ਲੱਗਦੀਆਂ ਨਜ਼ਰ ਨਹੀਂ ਆ ਰਹੀਆਂ। ਅੱਜ ਸਾਡੇ ਓਨਟੈਰੀਓ ਦੇ ਪ੍ਰੀਮੀਅਰ ਡਗ ਫੋਰਡ ਔਰ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਬ੍ਰੈਂਪਟਨ ਦੇ ਵਿੱਚ ਆ ਰਹੇ ਨੇ। ਬ੍ਰੈਂਪਟਨ ਦੇ ਵਿੱਚ ਵੱਡੀ ਅਨਾਊਂਸਮੈਂਟ ਹੋਏਗੀ ਹੁਣ ਤੋਂ ਕੁਝ ਹੀ ਦੇਰ ਬਾਅਦ, ਉਹਦੀਆਂ ਡਿਟੇਲਸ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਔਰ ਨਾਲ ਤੁਹਾਨੂੰ ਥੋੜ੍ਹਾ ਜਿਹਾ ਪੋਲੀਟੀਕਲ ਫਰੰਟ ਤੋਂ ਅਸੀਂ ਅਪਡੇਟ ਦੇ ਦਈਏ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਪੋਲੀਟੀਕਲ ਫਰੰਟ ਤੋਂ ਸਸਕੈਚੂਅਨ ਦੇ ਵਿੱਚ, ਜਿੱਥੇ ਕਿ ਇਲੈਕਸ਼ਨਸ ਦੇ ਵਿੱਚ ਸਕੌਟ ਮੋਹ ਲਗਾਤਾਰ ਚੌਥੀ ਵਾਰ ਉਹਨਾਂ ਨੇ ਮੈਜੋਰਟੀ ਸਰਕਾਰ ਜਿਹੜੀ ਹੈ ਉਹ ਬਣਾਈ ਹੈਗੀ ਹੈ ਔਰ ਸਕੌਟ ਮੋਹ ਨੇ ਇਸ ਜਿੱਤ ਤੋਂ ਬਾਅਦ ਜਿੱਥੇ ਵੋਟਰਸ ਦਾ ਧੰਨਵਾਦ ਕੀਤਾ ਹੈਗਾ, NDP ਦੀ ਹੋਈ ਇੱਥੇ ਕਰਾਰੀ ਹਾਰ। ਇਹਦੀਆਂ ਡਿਟੇਲ ਰਿਪੋਰਟਸ ਜਿਹੜੀਆਂ ਨੇ ਤੁਸੀਂ ਚੈਨਲ ਵਾਈ ਦੇ ਉੱਤੇ ਵੀ ਦੇਖ ਸਕਦੇ ਹੋ। ਦੂਸਰੀ ਇਲੈਕਸ਼ਨ ਦੀ ਵੱਡੀ ਖਬਰ ਸਾਡੇ ਇੱਥੇ ਟੋਰੋਂਟੋ ਏਰੀਆ ਤੋਂ ਹੈਗੀ ਹੈ। ਦੋ ਇੱਥੇ ਬਾਏ ਇਲੈਕਸ਼ਨ ਸੀਗੀਆਂ, ਦੋ ਰਾਈਡਿੰਗਸ ਦੇ ਵਿੱਚ। ਇੱਕ ਪਹਿਲਾਂ ਗੱਲ ਕਰਾਂਗੇ ਟੋਰੋਂਟੋ ਸੈਂਟਰ ਦੀ, ਜਿੱਥੇ ਕਿ ਲਿਬਰਲ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਦੂਸਰੀ ਟੋਰੋਂਟੋ ਯੋਰਕ ਸੈਂਟਰ ਦੇ ਵਿੱਚ, ਉੱਥੇ ਵੀ ਲਿਬਰਲ ਪਾਰਟੀ ਨੇ ਹੀ ਜਿੱਤ ਹਾਸਲ ਕੀਤੀ ਹੈ। ਇੱਥੇ ਅਸੀਂ ਗੱਲ ਜ਼ਰੂਰ ਦੱਸ ਦਈਏ ਕਿ ਇਹ ਜਿਹੜੀਆਂ ਦੋਨੋਂ ਹੀ ਰਾਈਡਿੰਗਸ ਨੇ, ਲਿਬਰਲ ਪਾਰਟੀ ਦਾ ਸਟਰੋਂਗ ਹੋਲਡ ਇਹਨਾਂ ਦੋਨੋਂ ਹੀ ਰਾਈਡਿੰਗਸ ਉੱਤੇ ਪਹਿਲਾਂ ਤੋਂ ਹੀ ਬਰਕਰਾਰ ਹੈ। ਅਸੀਂ ਦੱਸ ਦਈਏ ਕਿ ਜਿੱਥੇ ਮਿਰਸ਼ੀ ਲਿਨ, ਜੋ ਕਿ ਪਹਿਲਾਂ ਇੱਕ ਜਰਨਲਿਸਟ ਵੀ ਰਹਿ ਚੁੱਕੇ ਨੇ, ਉਹਨਾਂ ਨੇ ਸ਼ਾਨਦਾਰ ਜਿਹੜੀ ਜਿੱਤ ਹਾਸਲ ਕੀਤੀ ਹੈਗੀ ਆ ਟੋਰੋਂਟੋ ਸੈਂਟਰ ਤੋਂ ਔਰ ਯੋਰਕ ਸੈਂਟਰ ਤੋਂ 11 ਸੈਕਸ ਉਹਨਾਂ ਨੇ ਜਿਹੜੀ ਹੈ ਉਹ ਜਿੱਤ ਹਾਸਲ ਕੀਤੀ ਹੈ। ਸੋ ਇਹ ਦੋਨੋਂ ਮਹਿਲਾਵਾਂ ਨੇ ਔਰ ਇਹ ਦੋਨੋਂ ਨਵੀਆਂ ਮੈਂਬਰ ਪਾਰਲੀਮੈਂਟ ਜਿਹੜੀਆਂ ਨੇ ਯੋਰਕ ਸੈਂਟਰ ਔਰ ਟੋਰੋਂਟੋ ਸੈਂਟਰ ਤੋਂ ਲਿਬਰਲ ਪਾਰਟੀ ਵਾਸਤੇ ਬਣ ਗਈਆਂ ਨੇ। ਇੱਥੇ ਇਸ ਲਈ ਵੀ ਕਾਫੀ ਜ਼ਿਆਦਾ ਧਿਆਨ ਸੀਗਾ ਕਿਉਂਕਿ ਪਹਿਲਾਂ ਗੱਲ ਕਰਾਂਗੇ ਅਸੀਂ ਟੋਰੋਂਟੋ ਸੈਂਟਰ ਦੀ। ਟੋਰੋਂਟੋ ਸੈਂਟਰ ਦੇ ਵਿੱਚ ਗ੍ਰੀਨ ਪਾਰਟੀ ਲੀਡਰ ਐਨਮੇ ਪੌਲ ਜਿਹੜੇ ਆ ਉਹ ਵੀ ਇਲੈਕਸ਼ਨ ਲੜ ਰਹੇ ਸੀਗੇ, ਪਰ ਗ੍ਰੀਨ ਪਾਰਟੀ ਲੀਡਰ ਮੈਂਬਰ ਪਾਰਲੀਮੈਂਟ ਦੀ ਜਿਹੜੀ ਇਲੈਕਸ਼ਨ ਉਹ ਹਾਰ ਗਏ ਔਰ ਉਹਨਾਂ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਗ੍ਰੀਨ ਪਾਰਟੀ ਹੁਣੇ ਹਾਲੀ ਦੇ ਵਿੱਚ ਬਣੇ ਗ੍ਰੀਨ ਪਾਰਟੀ ਲੀਡਰ ਐਨਮੇ ਪੌਲ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਗ੍ਹਾ ਫਿਲਹਾਲ ਨਹੀਂ ਮਿਲੇਗੀ। ਦੂਸਰੇ ਇੱਥੋਂ ਟੋਰੋਂਟੋ ਸੈਂਟਰ ਤੋਂ ਬਲਜੀਤ ਸਿੰਘ ਬਾਵਾ ਸੀਗੇ ਜੋ ਕਿ ਪੀਪਲਸ ਪਾਰਟੀ ਦੇ ਕੈਂਡੀਡੇਟ ਸੀਗੇ, ਉਹਨਾਂ ਨੂੰ ਵੀ ਜਿੱਤ ਹਾਸਲ ਨਹੀਂ ਹੋਈ। ਇਸੇ ਤਰ੍ਹਾਂ ਪੀਪਲਸ ਪਾਰਟੀ ਆਫ ਕੈਨੇਡਾ ਦੇ ਲੀਡਰ ਮੈਕਸਿਮ ਬਰਨੀਅਰ ਜਿਹੜੇ ਸੀਗੇ ਉਹ ਵੀ ਯੋਰਕ ਸੈਂਟਰ ਤੋਂ ਇਲੈਕਸ਼ਨ ਲੜ ਰਹੇ ਸੀਗੇ, ਪਰ ਉਹਨਾਂ ਨੂੰ ਵੀ ਕਾਫੀ ਘੱਟ ਪਰਸੈਂਟੇਜ ਸਿੰਗਲ ਡਿਜਿਟ ਦੇ ਵਿੱਚ ਹੀ ਉਹਨਾਂ ਨੂੰ ਵੀ ਵੋਟਾਂ ਮਿਲੀਆਂ ਨੇ। ਔਰ ਇਲੈਕਸ਼ਨ ਫਰੰਟ ਦੇ ਉੱਤੇ ਅਸੀਂ ਦੱਸ ਦਈਏ ਕਿ ਅੱਜ ਪੈਨਸਿਲਵੇਨੀਆ ਦੇ ਵਿੱਚ ਕੈਂਪੇਨਿੰਗ ਕਰਨ ਦੇ ਕੀ ਅਸਰ ਹੋ ਰਹੇ ਨੇ ਇਹਦੇ ਬਾਰੇ ਐਨਾਲਿਸਿਸ ਜਿਹੜਾ ਉਹ ਕੀਤਾ ਜਾ ਰਿਹਾ, ਕਿਉਂਕਿ ਪਿਛਲੀ ਵਾਰ ਸਿਰਫ 1% ਤੋਂ ਜਿੱਤ ਹਾਸਲ ਕੀਤੀ ਸੀ ਰਿਪਬਲਿਕਨਸ ਨੇ ਪੈਨਸਿਲਵੇਨੀਆ। ਇੱਕ ਬੜੀ ਇੰਪੋਰਟੈਂਟ ਸਟੇਟ ਹੈਗੀ ਹੈ ਜਿਹਦੇ ਵਿੱਚ ਕਿ ਦੋਨੋਂ ਹੀ ਕੈਂਡੀਡੇਟ ਜਿਹੜੇ ਨੇ ਜ਼ੋਰ ਲਗਾ ਰਹੇ ਨੇ। ਔਰ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਅਸੀਂ ਰੋਜ਼ਾਨਾ ਹੁਣ ਤਕਰੀਬਨ 10 ਮਿੰਟ ਦੀ ਜਿਹੜੀ ਰਿਪੋਰਟ ਹੈ ਸਾਡੇ ਅਮੈਰੀਕਾ ਸਟੂਡੀਓਜ਼ ਤੋਂ ਤੁਸੀਂ ਚੈਨਲ ਵਾਈ ਦੇ ਉੱਤੇ ਦੇਖੋਗੇ, ਜਿਹਦੇ ਵਿੱਚ ਕਿ ਸਾਡੇ US ਦੇ ਵਿੱਚ ਜੋ ਸਟੂਡੀਓ ਉੱਥੋਂ ਤੁਹਾਨੂੰ ਡਿਟੇਲ ਰਿਪੋਰਟਿੰਗ ਗਰਾਊਂਡ ਜ਼ੀਰੋ ਦਾ ਕੀ ਸੂਰਤ ਹਾਲ ਹੈ ਤੁਹਾਨੂੰ ਲਗਾਤਾਰ ਚੈਨਲ ਵਾਈ ਦੇ ਉੱਤੇ ਦਿਖਾਈ ਜਾਏਗੀ। ਔਰ ਹੁਣ ਗੱਲ ਕਰਦੇ ਹਾਂ ਕੈਨੇਡਾ ਦੀ ਫੈਡਰਲ ਇਲੈਕਸ਼ਨ ਦੀ। ਜੀ ਹਾਂ, ਤੁਸੀਂ ਠੀਕ ਸੁਣਿਆ, ਕੈਨੇਡਾ ਦੇ ਵਿੱਚ ਫੈਡਰਲ ਇਲੈਕਸ਼ਨ ਨਹੀਂ ਹੋ ਰਹੀ ਫਿਲਹਾਲ, ਲੇਕਿਨ ਕੈਨੇਡੀਅਨਸ ਦਾ ਇਹਦੇ ਬਾਰੇ ਕੀ ਕਹਿਣਾ ਹੈਗਾ। ਇੱਕ ਨਵਾਂ ਸਰਵੇ ਆਇਆ ਜਿਹਦੇ ਵਿੱਚ ਕਿ ਤਕਰੀਬਨ 47% ਕੈਨੇਡੀਅਨਸ ਦਾ ਕਹਿਣਾ ਹੈਗਾ ਕਿ ਉਹ ਇਸ ਸਮੇਂ ਫੈਡਰਲ ਇਲੈਕਸ਼ਨ ਜਿਹੜੇ ਨੇ ਉਹ ਨਹੀਂ ਚਾਹੁੰਦੇ। ਉਹਨਾਂ ਦਾ 47% ਜਿਹੜੇ ਲੋਕਾਂ ਨੇ ਜਵਾਬ ਦਿੱਤਾ ਇਸ ਸਰਵੇ ਦੇ ਵਿੱਚ, ਉਹਨਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਨੇ ਕਿ 2023 ਜੋ ਕਿ ਸਕੈਜੂਲ ਟਾਈਮ ਹੈ, 2019 ਤੋਂ 4 ਸਾਲ ਬਾਅਦ ਹੀ ਜਿਹੜੀਆਂ ਇਲੈਕਸ਼ਨ ਨੇ ਹੋਣੀਆਂ ਚਾਹੀਦੀਆਂ ਨੇ। ਹਾਲਾਂਕਿ ਤਕਰੀਬਨ 10% ਲੋਕਾਂ ਨੇ ਇਹ ਵੀ ਕਿਹਾ ਹੈ ਕਿ 2023 ਦੀ ਬਜਾਏ 2022 ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨ ਹੋ ਜਾਣ ਅਤੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈ। ਤਕਰੀਬਨ 18% ਨੇ ਕਿਹਾ ਕਿ ਨੈਕਸਟ ਫਾਲ ਦੇ ਵਿੱਚ ਵੀ ਜਿਹੜੀਆਂ ਇਲੈਕਸ਼ਨ ਹੋ ਸਕਦੀਆਂ ਨੇ। ਇੱਕ ਵੱਖਰੇ ਸਰਵੇ ਦੇ ਵਿੱਚ ਅਸੀਂ ਇਹ ਵੀ ਦੱਸ ਦਈਏ ਕਿ ਕਾਫੀ ਸਾਰੇ ਜਿਹੜੇ ਕੈਨੇਡੀਅਨਸ ਨੇ, ਤਕਰੀਬਨ 43% ਕੈਨੇਡੀਅਨਸ ਦਾ ਕਹਿਣਾ ਹੈਗਾ ਹੈ ਕਿ ਉਹਨਾਂ ਦੇ ਜਿਹੜੇ ਇਕਨੋਮਿਕ ਹਾਲਾਤ ਨੇ ਉਹ ਪਹਿਲਾਂ ਤੋਂ ਜ਼ਿਆਦਾ ਖਰਾਬ ਹੋ ਚੁੱਕੇ ਨੇ। ਕਈ ਹੋਰ ਕੈਨੇਡੀਅਨਸ ਨੇ ਇਹ ਵੀ ਜ਼ਿਕਰ ਕੀਤਾ ਹੈਗਾ ਕਿ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਉਹ ਹੁਣ